राग राग श्री राग महला चौथा एक सतगुर प्रसाद नाम मिला मन त्रिपतिया बिन नाम त्रेग जीवास।
चौथी पातशाही श्री गुरु रामदास जी महाराज की बाणी है। आप दुनिया वल नज़र मार के साडे दुनिया के जीवन की हालत बयान करते हैं कि सानू कुछ भी परमात्मा दुनिया विच दे देवे, कदे साडे मन में सबर नहीं आउंदा, संतोख नहीं आउंदा, शांति नहीं आउंदी, कंटेंटमेंट नहीं आउंदी। इस वास्ते गुरु साहब ने कहा सी, साकत नर प्राणी सद भूखे रित भूखण भूख करी। जे असी जड़े मनमुख लोग हैं हमेशा ही भुखे हाँ, खाशियां और तृष्णा की अग विच दिन रात सड़न लगे हुए हाँ। अगर किते भुले पटके मालक अगे हाथ जोड़ते भी हाँ, दुनिया दिया खाशियां पूरियां कराने वास्ते, दुनिया दिया तृष्णा पूरियां कराने वास्ते मंदिरों विच भी जाने हाँ, गुरुद्वारों विच भी जाने हाँ, गिरजिया विच भी जाने हाँ, भुले पटके कते भजन भी बैठ जाइए, भी पच्ची पच्ची मिनट डिमांड लिस्ट मालक अगे पेश करन लगे हुए हाँ। जो मर्जी परमात्मा दे देवे, साडे अंदर सबर नहीं आउंदा, साडे अंदर संतोख नहीं आउंदा। कितना भी साडा जिंदगी दा अच्छा साथी क्यों ना होवे, सानू फिर भी उहदे विच नुक्स ही नुक्स नज़र आउंदे हन। लोकां दे जिंदगी दे साथी ही अच्छे लगदे हन। और इसी तरह कितनी सानू मालक अच्छी औलाद क्यों ना दे देवे, फिर भी मन विच इहो ख्याल रहिंदा है कि देखो लोकां दे बाल बच्चे कितने अच्छे हैं, माता पिता दे ताबेदार हैं, हुकम मनदे हैं, पुछे बगैर कोई कम नहीं करदे, साडे बच्चे साडी कदे परवाह ही नहीं करदे। कितनी धन दौलत परमात्मा सानू दे देवे, फिर भी साडे मन विच संतोख नहीं है। लख है तो 2 लख बनाउणा चाहुंदे हाँ, 2 लख दे देवे 10 लख नाल संतोख नहीं है, 10 लख दे देवे 1 करोड़ नाल संतोख नहीं है। कितनी दुनिया अंदर उच्ची कुर्सी दे देवे, पदवी दे देवे, फिर भी उच्चियाँ उच्चियाँ कुर्सियाँ नज़र आउंदियां हन और मन विच सुख नहीं है, मन विच शांति नहीं है। तुसी देखो असी नीचे दी तरफ कदे देखण दी कोशिश ही नहीं करदे, असी कदे उन्हां लोकां दे मतलक नहीं सोचदे जिन्हां गरीबां कोलों जीवन साथी ही नहीं है, या जिन्हां दा जीवन साथी जेल विच बैठा 20-20 साल कैद कट्टण लगा होया है, या किसी नूं जवारिया मिलिया होया है, चोर मिलिया होया है, डाकू मिलिया होया है, बदचलन मिलिया होया है, बीमार मिलिया होया है, या किसी बाल बच्चियां दा एक्सीडेंट हो के हस्पतालों विच पए हुए हैं, या कोई ड्रग अडिक्ट होई बैठा है, या कोई शराबी होया बैठा है, या हाथ पैर अपना तोड़ी बैठा है। इस तरह तुसी देखो असी अपने चपड़ासियां वल नहीं देखते, कलर्कां वल नहीं देखते, असी उतलियां कुर्सियां वल देखते हाँ। लोग चपड़ासी बनन नूं तरसन लगे हुए हैं, कलर्क बनन नूं तरसन लगे हुए हैं। सानू इतनी वड्डी पदवी मालक ने दित्ती है, फिर भी साडे मन विच संतोख नहीं है, फिर भी साडे मन विच शांति नहीं है। लोगों नूं दाल रोटी खाण वास्ते नहीं मिलती, कपड़े का फिक्र पिया होया है, साढ़े लखां करोड़ां रुपए बैंकों में जमे हैं, फिर भी साडे मन में सबर नहीं है, फिर भी साडे मन में संतोख नहीं है। इस वास्ते महात्मा कहिंदे हन, असी दुनिया के जीव हमेशा खाशा और तृष्णा की अग विच ही सड़न लगे रहिंदे हां, और ये खाशा तृष्णा तुसी देखदे हो ना तो कदे किसी दीआं पूरियां होईआं हन, ना कदे हो ही सकदीआं हन। इस वास्ते गुरु साहब ने कहा सी, आसा परबत जिन्नियां मौत तनावां हे, खाशा तृष्णा साड़ियाँ हिमालय के पहाड़ नालों भी ज़्यादा हैं। और मौत पता नहीं जिंदगी दे 5 साल हैं कि जिंदगी दे 7 साल हैं, किड़े बड़े परे परिवार नूं छड़ के जाना पवेगा। इसे वास्ते गुरु साहब कहिंदे, नानक दुखिया सब संसार, सब दुनिया दे जीव आपो अपने जगह बैठे दुखों और मुसीबतों नाल घिरे हुए हैं, क्योंकि किसी दे मन में सबर नहीं है, किसी दे मन में संतोख नहीं है। ਤੁਸੀਂ ਰਾਜਿਆਂ ਮਹਾਰਾਜਿਆਂ ਨੂੰ ਲੈ ਲਓ, ਅਗਰ ਇੱਕ ਮੁਲਕ ਦਾ ਰਾਜ ਮਿਲ ਗਿਆ ਹੈ ਉਹਦੇ 'ਤੇ ਵੀ ਉਹਨੂੰ ਸਬਰ ਨਹੀਂ ਹੈ, ਉਹ ਨਾਲ ਦਾ ਮੁਲਕ ਹੜੱਪ ਕਰਨਾ ਚਾਹੁੰਦਾ ਹੈ ਉਹ ਵੀ ਜਿੱਤ ਲਵੇ, ਤੀਸਰਾ ਮੁਲਕ ਹੜੱਪ ਕਰਨਾ ਚਾਹੁੰਦਾ ਹੈ, ਬਾਦਸ਼ਾਹ ਬਣ ਕੇ ਵੀ ਉਹਦੇ ਮਨ ਵਿੱਚ ਸਬਰ ਨਹੀਂ ਆਉਂਦਾ, ਉਹਦੇ ਮਨ ਵਿੱਚ ਸੰਤੋਖ ਨਹੀਂ ਆਉਂਦਾ। ਇਹ ਐਸੀ ਮਾਲਕ ਨੇ ਰਚਨਾ ਬਣਾਈ ਹੈ ਕਿ ਇਹ ਜਿਤਨਾ ਕੁਛ ਸਾਨੂੰ ਪਰਮਾਤਮਾ ਦੁਨੀਆ ਅੰਦਰ ਕਿਉਂ ਨਾ ਬਖਸ਼ ਦੇਵੇ, ਫਿਰ ਵੀ ਸਾਡੇ ਮਨ ਵਿੱਚ ਸਬਰ ਨਹੀਂ ਆਉਂਦਾ, ਫਿਰ ਵੀ ਸਾਡੇ ਮਨ ਵਿੱਚ ਸੰਤੋਖ ਨਹੀਂ ਆਉਂਦਾ। ਇਹ ਸਾਡੇ ਮਨ ਵਿੱਚ ਸਬਰ ਕਿਸ ਤਰ੍ਹਾਂ ਆ ਸਕਦਾ ਹੈ, ਸਬਰ ਸੰਤੋਖ ਕਿਸ ਤਰ੍ਹਾਂ ਆ ਸਕਦਾ ਹੈ? ਗੁਰੂ ਸਾਹਿਬ ਕਹਿੰਦੇ ਕੇਵਲ ਇੱਕੋ ਹੀ ਤਰੀਕਾ ਹੈ, ਨਾਮ ਮਿਲੇ ਮਨ ਤ੍ਰਿਪਤੀ ਜੇ। ਜਿਤਨਾ ਚਿਰ ਸਾਡੇ ਅੰਦਰ ਅੰਮ੍ਰਿਤ ਰੂਪੀ ਨਾਮ ਨਹੀਂ ਵਸਦਾ, ਸਾਡੇ ਅੰਦਰ ਕਦੇ ਤ੍ਰਿਪਤ ਨਹੀਂ ਆ ਸਕਦੀ, ਸੰਤੋਖ ਨਹੀਂ ਆ ਸਕਦਾ, ਸ਼ਾਂਤੀ ਨਹੀਂ ਆ ਸਕਦੀ, ਕਿਉਂਕਿ ਮਨ ਇੰਦਰੀਆਂ ਦੇ ਭੋਗਾਂ ਦਾ ਆਸ਼ਕ ਹੈ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦਾ ਆਸ਼ਕ ਹੈ, ਦੁਨੀਆਂ ਦੇ ਸ਼ਕਲਾਂ ਔਰ ਪਦਾਰਥਾਂ ਦਾ ਆਸ਼ਕ ਹੈ। ਜਿਤਨਾ ਚਿਰ ਇਸ ਨੂੰ ਦੁਨੀਆਂ ਦੇ ਮੋਹ ਔਰ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਮਿਲੇਗਾ, ਉਤਨਾ ਅਰਸਾ ਇਹ ਦੁਨੀਆਂ ਦਾ ਮੋਹ ਦੁਨੀਆਂ ਦਾ ਪਿਆਰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹ ਕਿਸ ਚੀਜ਼ ਦੀ ਲੱਜ਼ਤ ਹੈ? ਉਹ ਗੁਰੂ ਸਾਹਿਬ ਸਮਝਾਉਂਦੇ ਹਨ, ਉਹ ਸ਼ਬਦ ਦੀ ਲੱਜ਼ਤ ਹੈ, ਉਹ ਨਾਮ ਦੀ ਲੱਜ਼ਤ ਹੈ। ਜਿਸ ਲੱਜ਼ਤ ਨੂੰ ਹਾਸਲ ਕਰਕੇ ਸਭ ਦੁਨੀਆਂ ਦੇ ਰੰਗ ਉਤਰ ਜਾਂਦੇ ਹਨ, ਦੁਨੀਆਂ ਦੀਆਂ ਖਾਹਿਸ਼ਾਂ ਤ੍ਰਿਸ਼ਨਾ ਹਮੇਸ਼ਾ ਵਾਸਤੇ ਸਾਡੇ ਅੰਦਰੋਂ ਨਿਕਲ ਜਾਂਦੀਆਂ ਹਨ, ਕਿਉਂਕਿ ਗੁਰੂ ਸਾਹਿਬ ਕਹਿੰਦੇ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ। ਉਹ ਜਿਹੜਾ ਨਾਮ ਹੈ ਉਹ ਅੰਮ੍ਰਿਤ ਹੈ ਔਰ ਉਸ ਦੀ ਲੱਜ਼ਤ ਬਹੁਤ ਮਿੱਠੀ ਹੈ। ਮਿੱਠੀ ਇਸੇ ਵਾਸਤੇ ਕਹਿੰਦੇ ਹਨ ਕਿ ਹੁਣ ਜਿਹੜੇ ਪੁੱਤਰਾਂ ਧੀਆਂ ਦੇ ਪਿਆਰ ਮਿੱਠੇ ਲੱਗਦੇ ਹਨ, ਕੌਮਾਂ ਮਸਬਾਂ ਮੁਲਕਾਂ ਦੀ ਮਾਨ ਵਡਿਆਈ ਮਿੱਠੀ ਲੱਗਦੀ ਹੈ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਮਿੱਠੀਆਂ ਲੱਗਦੀਆਂ ਹਨ, ਇਹ ਸਾਨੂੰ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਨੇ ਕਿਹਾ ਸੀ ਗੁਰ ਕਾ ਸ਼ਬਦ ਮਹਾਰਸ ਮਿੱਠਾ, ਗੁਰੂ ਜਿਸ ਸ਼ਬਦ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਜੋੜਦੇ ਹਨ ਉਸਨੂੰ ਮਹਾਰਸ ਮਿੱਠਾ ਕਹਿੰਦੇ ਹਨ, ਕਿ ਦੁਨੀਆਂ ਦੀ ਕੋਈ ਵੀ ਚੀਜ਼ ਉਸਦੇ ਮਿਠਾਸ ਦੇ ਮੁਤਲਕ ਸਾਨੂੰ ਸਮਝਾ ਨਹੀਂ ਸਕਦੀ, ਉਸ ਦੇ ਮਿਠਾਸ ਦਾ ਕਦੇ ਮੁਕਾਬਲਾ ਨਹੀਂ ਕਰ ਸਕਦੀ। ਸੋ ਜਿਤਨੇ ਜਿਸ ਨੂੰ ਮਿੱਠੀ ਚੀਜ਼ ਖਾਣ ਨੂੰ ਮਿਲ ਜਾਂਦੀ ਹੈ ਉਸਦਾ ਫਿੱਕੀ ਚੀਜ਼ ਦੀ ਤਰਫ ਧਿਆਨ ਨਹੀਂ ਜਾਂਦਾ, ਜਿਸ ਨੂੰ ਹੀਰੇ ਜਵਾਹਰਾਤ ਮਿਲ ਜਾਂਦੇ ਹਨ ਉਹ ਫਿਰ ਕੌਡੀਆਂ ਮਗਰ ਦਰ ਬਦਰ ਭਟਕ ਨਹੀਂ ਭਟਕਦੇ। ਜਦੋਂ ਲੜਕੀ ਦੀ ਸ਼ਾਦੀ ਹੀ ਹੋ ਜਾਂਦੀ ਹੈ ਫਿਰ ਉਹ ਗੁੱਡੀਆਂ ਪਟੋਲਿਆਂ ਨਾਲ ਨਹੀਂ ਖੇਲਦੀ। ਸੋ ਜਿਹੜੇ ਆਪਣੇ ਅੰਦਰੋਂ ਉਸ ਅੰਮ੍ਰਿਤ ਨੂੰ ਪੀਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਅੰਦਰੋਂ ਇਹ ਦੁਨੀਆਂ ਦੀਆਂ ਖਾਹਿਸ਼ਾਂ ਨਿਕਲ ਜਾਂਦੀਆਂ ਹਨ, ਦੁਨੀਆਂ ਦੀਆਂ ਤ੍ਰਿਸ਼ਨਾ ਨਿਕਲ ਜਾਂਦੀਆਂ ਹਨ, ਉਹ ਮਾਲਕ ਦੇ ਭਾਣੇ ਵਿੱਚ ਆ ਜਾਂਦੇ ਹਨ, ਮਾਲਕ ਦੇ ਹੁਕਮ ਵਿੱਚ ਆ ਜਾਂਦੇ ਹਨ, ਮਾਲਕ ਦੀ ਰਜ਼ਾ ਵਿੱਚ ਆ ਜਾਂਦੇ ਹਨ। ਗੁਰੂ ਸਾਹਿਬ ਨੇ ਕਿਹਾ ਸੀ ਪਾਣੇ 'ਤੇ ਸਭ ਸੁੱਖ ਪਾਏ ਸੰਤੋ ਅੰਤੇ ਨਾਮ ਸਿਖਾਈ। ਜਿਹੜੇ ਮਾਲਕ ਦੇ ਪਾਣੇ ਵਿੱਚ ਰਹਿੰਦੇ ਹਨ ਉਹ ਸਭ ਦੁਨੀਆਂ ਦੇ ਸੁੱਖ ਔਰ ਸ਼ਾਂਤੀ ਹਾਸਲ ਕਰ ਲੈਂਦੇ ਹਨ, ਔਰ ਅਖੀਰ ਜਿਹੜੀ ਪਾਣੀ ਵਿੱਚ ਰਹਿ ਕੇ ਨਾਮ ਦੀ ਕਮਾਈ ਕਰਦੀ ਹੈ ਉਹ ਕਮਾਈ ਉਹਨਾਂ ਨੂੰ ਮਾਲਕ ਨਾਲ ਮਿਲਾਉਂਦੀ ਹੈ। ਕਿਹੜੀ ਚੀਜ਼ ਸਾਨੂੰ ਦੁੱਖ ਦਿੰਦੀ ਹੈ? ਜਿਹੜੀ ਸਾਡੀ ਮਨ ਦੀ ਮਰਜ਼ੀ ਦੇ ਮੁਤਾਬਕ ਪੂਰੀ ਨਹੀਂ ਹੁੰਦੀ, ਔਰ ਮਨ ਦੀ ਮਰਜ਼ੀ ਇੱਕ ਹੋਵੇ ਤਾਂ ਹੀ ਤਾਂ ਕੋਈ ਪੂਰੀ ਹੋਵੇ, 15-20 ਖਾਹਿਸ਼ਾਂ ਪੂਰੀਆਂ ਨਹੀਂ ਹੁੰਦੀਆਂ, 40-50 ਪਰਮਾਤਮਾ ਸਾਡਾ ਮਨ ਫਿਰ ਤਿਆਰ ਖੜੀ ਕੀਤਾ ਬੈਠਾ ਹੈ। ਇਹ ਖਾਹਿਸ਼ਾਂ ਤਾਂ ਕਦੇ ਕਿਸੇ ਦੀਆਂ ਪੂਰੀਆਂ ਹੋ ਹੀ ਨਹੀਂ ਸਕਦੀਆਂ। ਇਸ ਵਾਸਤੇ ਮਹਾਤਮਾ ਕਹਿੰਦੇ ਹਨ ਕਿ ਮਾਲਕ ਦੇ ਪਾਣੇ ਵਿੱਚ ਰਹਿਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ ਜਿਸ ਕੋ ਨਜ਼ਰ ਪਈ ਗੁਰ ਮੇਲੇ ਪ੍ਰਭ ਪਾਣਾ ਸੱਚ ਸੋਈ। ਜਿਨ੍ਹਾਂ ਦੇ ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਉਹ ਆ ਜਾਂਦੇ ਹਨ। ਉਹਨਾਂ ਦੀ ਸੋਭਤ ਵਿੱਚ ਜਾ ਕੇ ਜਿਹੜੇ ਮਾਲਕ ਦੇ ਪਾਣੀ ਵਿੱਚ ਰਹਿ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਨ ਉਹ ਵਾਪਸ ਜਾ ਕੇ ਪਰਮਾਤਮਾ ਵਿੱਚ ਹੀ ਵਾਪਸ ਜਾ ਕੇ ਸਮਾ ਜਾਂਦੇ ਹਨ। ਪਾਣੇ ਦਾ ਮਤਲਬ ਹੈ ਕਿ ਮਾਲਕ ਦੀ ਭਗਤੀ ਮਾਲਕ ਦੇ ਮਿਲਣ ਵਾਸਤੇ ਕਰਨੀ ਹੈ, ਦੁਨੀਆਂ ਦੇ ਗਾਹਕ ਬਣ ਕੇ ਮਾਲਕ ਦੀ ਭਗਤੀ ਨਹੀਂ ਕਰਨੀ, ਮਾਲਕ ਦੇ ਗਾਹਕ ਬਣ ਕੇ ਮਾਲਕ ਦੀ ਭਗਤੀ ਕਰਨੀ ਹੈ। ਕੋਈ ਖਾਹਿਸ਼ ਨਹੀਂ ਕਰਨੀ, ਕੋਈ ਤ੍ਰਿਸ਼ਨਾ ਨਹੀਂ ਕਰਨੀ, ਜੋ ਪਰਮਾਤਮਾ ਦਿੰਦਾ ਹੈ ਹਰੀ ਇੱਛਾ ਕਹਿ ਕੇ ਭੁਗਤ ਲੈਣਾ ਹੈ, ਕਿਉਂਕਿ ਜੋ ਪ੍ਰਲਬਤ ਲਿਖਾ ਕੇ ਲਿਆਏ ਹਾਂ ਉਹ ਸਾਨੂੰ ਭੁਗਤਣੀ ਪੈਣੀ ਹੈ। ਭਾਵਾਂ ਰੋ ਪਿੱਟ ਕੇ ਭੁਗਤ ਲਈਏ, ਭਾਵਾਂ ਹੱਸ ਕੇ ਭੁਗਤ ਲਈਏ, ਉਹਦਾ ਤਾਂ ਸਾਨੂੰ ਹਿਸਾਬ ਕਿਤਾਬ ਦੇਣਾ ਹੀ ਪਵੇਗਾ। ਜੋ ਜ਼ਮੀਨ ਦੇ ਅੰਦਰ ਇੱਕ ਦਫ਼ਾ ਬੀਜ ਬੀਜ ਚੁੱਕੇ ਹਾਂ ਉਸ ਫਸਲ ਨੂੰ ਕੱਟਣ ਵਾਸਤੇ ਤਾਂ ਸਾਨੂੰ ਜਾਣਾ ਹੀ ਪਵੇਗਾ, ਅੱਗੇ ਵਾਸਤੇ ਨਾ ਜ਼ਮੀਨ ਦੇ ਅੰਦਰ ਬੀਜ ਬੀਜੀਏ ਨਾ ਉਸ ਖੇਤ ਅੰਦਰ ਸਾਨੂੰ ਜਾਣਾ ਪਵੇਗਾ। ਇਸ ਵਾਸਤੇ ਮਹਾਤਮਾ ਕਹਿੰਦੇ ਹਨ ਕਿ ਜੋ ਜਿੰਨਾ ਕਰਮਾਂ ਕਰਕੇ ਤੁਹਾਨੂੰ ਇਨਸਾਨ ਦਾ ਜਾਮਾ ਮਿਲਿਆ ਹੈ, ਇਹਨਾਂ ਨੂੰ ਤਾਂ ਤੁਸੀਂ ਮਾਲਕ ਦਾ ਪਾਣਾ ਸਮਝ ਕੇ ਭੁਗਤੋ। ਅੱਗੇ ਨੂੰ ਕੋਈ ਭੈੜਾ ਖੋਟਾ ਐਸਾ ਪਾਪ ਔਰ ਕਰਮ ਨਾ ਕਰੋ ਜਿਸ ਕਰਕੇ ਵਾਪਸ ਤੁਹਾਨੂੰ ਦੇਹ ਦੀਆਂ ਬੰਧਨਾਂ ਵਿੱਚ ਆਉਣਾ ਪਵੇ। ਇਹ ਜਿਹੜੇ ਤੁਹਾਡੇ ਸਿੰਚਿਤ ਕਰਮ ਹਨ, ਜਨਮਾਂ ਜਨਮਾਂ ਦੇ ਕਰਮਾਂ ਦਾ ਸਟੋਰ ਇਕੱਠਾ ਹੋ ਚੁੱਕਾ ਹੈ, ਉਹ ਸ਼ਬਦ ਦੀ ਕਮਾਈ ਕਰਕੇ ਖਤਮ ਕਰੋ, ਨਾਮ ਦੀ ਕਮਾਈ ਕਰਕੇ ਖਤਮ ਕਰੋ। ਜਦੋਂ ਸਾਰੀਆਂ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਫਿਰ ਸਾਡੇ ਰੂਹ ਔਰ ਮਨ ਦੀ ਗੱਠ ਖੁੱਲ੍ਹਦੀ ਹੈ, ਫਿਰ ਅਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣਦੇ ਹਾਂ। ਆਤਮਾ ਨਿਰਮਲ ਪਿਓਰ ਔਰ ਪਵਿੱਤਰ ਹੁੰਦੀ ਹੈ ਔਰ ਵਾਪਸ ਜਾ ਕੇ ਪਰਮਾਤਮਾ ਦੇ ਮਿਲਣ ਦੇ ਕਾਬਲ ਬਣਦੀ ਹੈ। ਇਸ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਆਪਣੇ ਖਿਆਲ ਨੂੰ ਮਾਲਕ ਦੇ ਪਾਣੀ ਵਿੱਚ ਰਹਿ ਕੇ ਸ਼ਬਦ ਦੇ ਨਾਲ ਜੋੜਨਾ ਚਾਹੀਦਾ ਹੈ, ਨਾਮ ਦੇ ਨਾਲ ਜੋੜਨਾ ਚਾਹੀਦਾ ਹੈ, ਕਿਉਂਕਿ ਇਹ ਜਿਹੜਾ ਸ਼ਬਦ ਔਰ ਨਾਮ ਹੈ ਇਹ ਸਾਨੂੰ ਦੁਨੀਆਂ ਦੀ ਤਰਫੋਂ ਡਿਟੈਚ ਕਰ ਦਿੰਦਾ ਹੈ, ਮਾਲਕ ਦੇ ਨਾਲ ਸਾਨੂੰ ਅਟੈਚ ਕਰ ਦਿੰਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਗੁਰ ਸ਼ਬਦੀ ਸੱਚੀ ਲਿਵ ਲਾਏ। ਜਦੋਂ ਗੁਰਮੁਖਾਂ ਦੇ ਜ਼ਰੀਏ ਸਾਡਾ ਖਿਆਲ ਸੱਚੇ ਸ਼ਬਦ ਔਰ ਸੱਚੇ ਨਾਮ ਦੇ ਨਾਲ ਜੁੜ ਗਿਆ, ਝੂਠੀ ਦੁਨੀਆ 'ਚੋਂ ਸਾਡਾ ਝੂਠਾ ਮੋਹ ਝੂਠਾ ਪਿਆਰ ਹਮੇਸ਼ਾ ਵਾਸਤੇ ਨਿਕਲ ਗਿਆ, ਸੱਚੇ ਪਰਮਾਤਮਾ ਦੇ ਨਾਲ ਸੱਚਾ ਸਾਡਾ ਸੱਚਾ ਮੋਹ ਸੱਚਾ ਪਿਆਰ ਹਮੇਸ਼ਾ ਵਾਸਤੇ ਲੱਗ ਗਿਆ। ਸੋ ਇਹ ਦੁਨੀਆ ਝੂਠੀ ਹੈ, ਦੁਨੀਆ ਦੇ ਰਿਸ਼ਤੇ ਝੂਠੇ ਹਨ, ਦੁਨੀਆ ਦੇ ਮੋਹ ਔਰ ਪਿਆਰ ਝੂਠੇ ਹਨ, ਪਰਮਾਤਮਾ ਸੱਚਾ ਹੈ, ਪਰਮਾਤਮਾ ਦਾ ਰਿਸ਼ਤਾ ਸੱਚਾ ਹੈ, ਪਰਮਾਤਮਾ ਦੀ ਭਗਤੀ ਔਰ ਪਰਮਾਤਮਾ ਦਾ ਪਿਆਰ ਸੱਚਾ ਹੈ। ਜਦੋਂ ਵੀ ਪਰਮਾਤਮਾ ਦਾ ਸਾਡੇ ਅੰਦਰ ਪਿਆਰ ਪਵੇਗਾ, ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ, ਇਸੇ ਵਾਸਤੇ ਹਰ ਇੱਕ ਮਹਾਤਮਾ ਸ਼ਬਦ ਔਰ ਨਾਮ ਦੀ ਕਮਾਈ ਕਰਨ 'ਤੇ ਜ਼ੋਰ ਦਿੰਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ। ਸੰਤਾਂ ਮਹਾਤਮਾ ਕੋਲ ਜਾ ਕੇ ਤੁਸੀਂ ਸ਼ਬਦ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ, ਤਾਂ ਹੀ ਤੁਸੀਂ ਮਾਲਕ ਦੀ ਭਗਤੀ ਕਰ ਸਕਦੇ ਹੋ, ਮਾਲਕ ਦੀ ਪੂਜਾ ਕਰ ਸਕਦੇ ਹੋ। ਇਸ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਅਗਰ ਤੁਸੀਂ ਮਨ ਵਿੱਚ ਸਬਰ ਹਾਸਲ ਕਰਨਾ ਚਾਹੁੰਦੇ ਹੋ, ਸੰਤੋਖ ਹਾਸਲ ਕਰਨਾ ਚਾਹੁੰਦੇ ਹੋ, ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤੁਹਾਨੂੰ ਇਸ ਰਚਨਾ 'ਚੋਂ ਕਿਸੇ ਚੀਜ਼ 'ਚੋਂ ਸੁੱਖ ਔਰ ਸ਼ਾਂਤੀ ਨਹੀਂ ਮਿਲਣੀ, ਕਿਉਂਕਿ ਰਚਨਾ ਨੇ ਨਾਸ਼ ਹੋ ਜਾਣਾ ਹੈ, ਰਚਨਾ ਨੇ ਫਨਾ ਹੋ ਜਾਣਾ ਹੈ। ਜੋ ਵੀ ਤੁਹਾਨੂੰ ਥੋੜ੍ਹੇ ਬਹੁਤ ਸੁੱਖ ਨਜ਼ਰ ਆ ਰਹੇ ਹਨ, ਆਸਤਾ ਆਸਤਾ ਸਭ ਦੁੱਖਾਂ ਅੰਦਰ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਕਿਉਂਕਿ ਇਸ ਰਚਨਾ ਹੀ ਟੈਂਪਰੇਰੀ ਹੈ, ਆਰਜ਼ੀ ਹੈ। ਇਸਦੇ ਸੁੱਖ ਔਰ ਆਰਾਮ ਵੀ ਕੇਵਲ ਟੈਂਪਰੇਰੀ ਔਰ ਆਰਜ਼ੀ ਹੀ ਹੋ ਸਕਦੇ ਹਨ। ਜਿਤਨਾ ਚਿਰ ਸਾਨੂੰ ਉਹ ਚੀਜ਼ ਨਹੀਂ ਮਿਲਦੀ ਜਿਹੜੀ ਕਦੇ ਨਾਸ਼ ਨਾ ਹੋਵੇ, ਜਿਹੜੀ ਕਦੇ ਫਨਾ ਨਾ ਹੋਵੇ, ਅਸੀਂ ਉਹਨੂੰ ਆਪਣਾ ਨਾ ਬਣਾ ਲਈਏ, ਅਸੀਂ ਉਸਦੇ ਨਾ ਬਣ ਜਾਈਏ, ਉਤਨਾ ਚਿਰ ਅਸੀਂ ਸੁੱਖ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ, ਸ਼ਾਂਤੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਸ਼ਬਦ ਸੁਰਤ ਸੁੱਖ ਉਪਜੇ ਪ੍ਰਭ ਰਾਤੋ ਸੁੱਖ ਸਾਹ। ਜਦੋਂ ਸੁਰਤ ਸ਼ਬਦ ਦਾ ਅਭਿਆਸ ਕਰਕੇ ਤੁਸੀਂ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਵੋਗੇ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਵੋਗੇ, ਤਾਂ ਜਾ ਕੇ ਤੁਸੀਂ ਕਿਤੇ ਹਮੇਸ਼ਾ ਵਾਸਤੇ ਸੁੱਖ ਹਾਸਲ ਕਰ ਸਕੋਗੇ, ਸ਼ਾਂਤੀ ਹਾਸਲ ਕਰ ਸਕੋਗੇ। ਜਿਤਨਾ ਚਿਰ ਮਨ 'ਤੇ ਦੁਨੀਆ ਦੇ ਰੰਗ ਚੜ੍ਹੇ ਹੋਏ ਹਨ, ਭਾਵਾਂ ਕੋਈ ਰਾਜਾ ਹੈ, ਭਾਵਾਂ ਕੋਈ ਬਾਦਸ਼ਾਹ ਹੈ, ਕੋਈ ਸੁੱਖ ਨਹੀਂ ਹਾਸਲ ਕਰ ਸਕਦਾ, ਕੋਈ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦੀ, ਕਿਉਂਕਿ ਆਤਮਾ ਦੀ ਜਿਹੜੀ ਕਸ਼ਿਸ਼ ਹੈ, ਇਨਕਲੀਨੇਸ਼ਨ ਹੈ, ਆਪਣੇ ਅਸਲ ਦੀ ਤਰਫ ਜ਼ੋਰ ਮਾਰਦੀ ਹੈ। ਕੁਛ ਵੀ ਇਸਨੂੰ ਰਚਨਾ ਵਿੱਚੋਂ ਮਿਲ ਜਾਵੇ, ਸਭ ਕੁਛ ਹੋਣ ਦੇ ਬਾਵਜੂਦ ਵੀ ਇਸ ਦੇ ਅੰਦਰੋਂ ਉਹ ਲੋਨਲੀਨੈਸ ਦੀ ਫੀਲਿੰਗ, ਇਕੱਲੇ ਹੋਣ ਦੀ ਫੀਲਿੰਗ ਦੂਰ ਨਹੀਂ ਹੁੰਦੀ। ਜਿਤਨਾ ਚਿਰ ਉਹ ਸਾਡੇ ਅੰਦਰ ਵੈਕਮ ਹੈ, ਅਸੀਂ ਸੁੱਖ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ? ਅਗਰ ਇੱਕ ਇਸਤਰੀ ਆਪਣੇ ਪਤੀ ਦੇ ਵਾਸਤੇ ਦਿਨ ਰਾਤ ਤੜਫਣ ਲੱਗੀ ਹੋਈ ਹੈ, ਉਹਨੂੰ ਮਹੱਲ ਕੀ ਕਹਿੰਦੇ ਹਨ, ਉਹਨੂੰ ਜ਼ੇਵਰ ਕੀ ਕਹਿੰਦੇ ਹਨ, ਉਹਨੂੰ ਦੁਨੀਆਂ ਦੇ ਮੱਥੇ ਕੀ ਕਹਿੰਦੇ ਹਨ, ਉਹਨੂੰ ਲੋਕਾਂ ਦੀ ਵਾਹ 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 ਕੀ ਕਹਿੰਦੇ ਹਨ? ਉਹਨੂੰ ਤਾਂ ਪਤੀ ਦਾ ਪਿਆਰ ਚਾਹੀਦਾ ਹੈ, ਪਤੀ ਦਾ ਵਸਾਲ ਚਾਹੀਦਾ ਹੈ। ਆਤਮਾ ਤੇ ਅੰਦਰੋਂ ਉਸ ਮਾਲਕ ਵਾਸਤੇ ਤੜਫਣ ਲੱਗੀ ਹੋਈ ਹੈ, ਅਸੀਂ ਇਸ ਰਚਨਾ 'ਚੋਂ ਸੁੱਖ ਢੂੰਡਣ ਲੱਗੇ ਹੋਏ ਹਾਂ, ਰਚਨਾ 'ਚੋਂ ਸ਼ਾਂਤੀ ਪ੍ਰਾਪਤ ਕਰਨ ਲੱਗੇ ਹੋਏ ਹਾਂ। ਜਿਤਨਾ ਚਿਰ ਅਸੀਂ ਆਤਮਾ ਨੂੰ ਅਸਲ ਦੀ ਤਰਫ ਨਹੀਂ ਜਾਣ ਦਿਆਂਗੇ, ਅਸੀਂ ਸੁੱਖ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ, ਸ਼ਾਂਤੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ? ਸੋ ਗੁਰੂ ਸਾਹਿਬ ਕਹਿੰਦੇ ਇਹ ਸ਼ਬਦ ਦੀ ਕਮਾਈ ਹੈ, ਇਹ ਨਾਮ ਦੀ ਕਮਾਈ ਹੈ ਜਿਹੜੀ ਸਾਨੂੰ ਰਚਨਾ ਤੋਂ ਸਾਡੀਆਂ ਜੜ੍ਹਾਂ ਨੂੰ ਕੱਢਦੀ ਹੈ ਔਰ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵਾਪਸ ਜਾ ਕੇ ਮਾਲਕ ਦੇ ਨਾਲ ਮਿਲਾਉਂਦੀ ਹੈ। ਇਸ ਵਾਸਤੇ ਕਹਿੰਦੇ ਅਗਰ ਤੁਸੀਂ ਕੰਟੈਂਟਮੈਂਟ ਹਾਸਲ ਕਰਨਾ ਚਾਹੁੰਦੇ ਹੋ, ਸੁੱਖ ਹਾਸਲ ਕਰਨਾ ਚਾਹੁੰਦੇ ਹੋ, ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹੋ, ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ, ਨਾਮ ਦੀ ਕਮਾਈ ਕਰਨੀ ਚਾਹੀਦੀ ਹੈ।
ਨਾਮ ਮੇਰੇ ਮਨ ਤ੍ਰਿਪਤੀਏ ਬਿਨ ਨਾਮ ਤ੍ਰਿਗ ਦਿਵਸ ਕੋਈ ਗੁਰਮੁਖ ਸੱਜਣ ਜੇ ਮਿਲੇ
ਕਿਸ ਤਰ੍ਹਾਂ ਨਾਮ ਦੀ ਕਮਾਈ ਕਰਨੀ ਹੈ ਆਪ ਫਰਮਾਉਂਦੇ ਹਨ। ਬੇਸ਼ੱਕ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਨਾਮ ਦੀ ਮਹਿਮਾ ਨਾਲ ਬੜੇ ਹੋਏ ਹਨ। ਸੰਤ ਮਹਾਤਮਾ ਉਸ ਸ਼ਬਦ ਔਰ ਨਾਮ ਦਾ ਹੀ ਸਤਸੰਗ ਵਿੱਚ ਚਰਚਾ ਔਰ ਜ਼ਿਕਰ ਕਰਦੇ ਹਨ। ਲੇਕਿਨ ਜਿਤਨਾ ਚਿਰ ਤੁਸੀਂ ਗੁਰਮੁਖਾਂ ਦੀ ਸੰਗਤ ਨਹੀਂ ਕਰੋਗੇ, ਸਾਧੂ ਸੰਤਾਂ ਮਹਾਤਮਾ ਦੇ ਦੱਸੇ ਹੋਏ ਉਪਦੇਸ਼ ਉੱਤੇ ਨਹੀਂ ਚੱਲੋਗੇ, ਤੁਹਾਡਾ ਕਦੇ ਉਸ ਸ਼ਬਦ ਦੇ ਨਾਲ ਸ਼ਬਦ ਜਾਂ ਨਾਮ ਦੇ ਨਾਲ ਖਿਆਲ ਨਹੀਂ ਜੁੜ ਸਕਦਾ। ਇਸ ਦੇ ਵਾਸਤੇ ਸਾਨੂੰ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ, ਗੁਰਮੁਖਾਂ ਦੀ ਸੋਭਤ ਕਰਨੀ ਚਾਹੀਦੀ ਹੈ। ਆਪ ਫਰਮਾਉਂਦੇ ਹਨ ਜਿਨ ਕੇ ਬੰਧਨ ਕਾਟੇ ਸਤਿਗੁਰ ਤਿੰਨ ਸਾਧ ਸੰਗਤ ਲਿਵ ਲਾਈ। ਜਿਨ੍ਹਾਂ ਜਿਨ੍ਹਾਂ ਜੀਵਾਂ ਨੂੰ ਗੁਰਮੁਖਾਂ ਦੇ ਮਾਲਕ ਨਾਲ ਬਣਾਉਣਾ ਹੈ, ਸਭ ਤੋਂ ਪਹਿਲਾਂ ਉਹਨਾਂ ਦੇ ਅੰਦਰ ਸਤਸੰਗ ਦਾ ਸ਼ੌਕ ਪੈਦਾ ਕਰਦੇ ਹਨ। ਸਤਸੰਗ ਦੇ ਜ਼ਰੀਏ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਹੁੰਦਾ ਹੈ। ਦੁਨੀਆ ਦੀ ਸਾਨੂੰ ਅਸਲੀਅਤ ਦਾ ਪਤਾ ਲੱਗਦਾ ਹੈ, ਦੁਨੀਆ ਦੇ ਰਿਸ਼ਤੇ ਨਾਤੇ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਔਰ ਫਿਰ ਗੁਰਮੁਖ ਸਾਡੇ ਖਿਆਲ ਨੂੰ ਅੰਦਰੋਂ ਉਸ ਸ਼ਬਦ ਦੇ ਨਾਲ ਜੋੜਦੇ ਹਨ, ਉਸ ਨਾਮ ਦੇ ਨਾਲ ਜੋੜਦੇ ਹਨ। ਸ਼ਬਦ ਔਰ ਨਾਮ ਕਿਤੇ ਬਾਹਰ ਨਹੀਂ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ, ਉਹ ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਸਾਨੂੰ ਪਤਾ ਨਹੀਂ ਹੈ, ਅਸੀਂ ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ 'ਚੋਂ ਟੋਲਦੇ ਹਾਂ, ਮੰਦਰਾਂ ਮਸਜਿਦਾਂ ਗੁਰਦੁਆਰਿਆਂ 'ਚੋਂ ਟੋਲਦੇ ਹਾਂ, ਸਰੋਵਰਾਂ 'ਚੋਂ ਟੋਲਦੇ ਹਾਂ, ਜੰਗਲਾਂ ਪਹਾੜਾਂ 'ਚੋਂ ਟੋਲਦੇ ਹਾਂ। ਗੁਰਮੁਖਾਂ ਨੂੰ ਪਤਾ ਹੈ, ਉਹ ਤਰੀਕਾ ਸਮਝਾ ਦਿੰਦੇ ਹਨ, ਸਾਧਨ ਸਮਝਾ ਦਿੰਦੇ ਹਨ। ਇਸੇ ਵਾਸਤੇ ਪੰਜਵੀਂ ਪਾਤਸ਼ਾਹੀ ਕਹਿੰਦੇ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨਕ ਅਪਾਓ ਕਰੇ ਨਹੀਂ ਪਾਏ ਬਿਨ ਸਤਿਗੁਰ ਸਰਨਾਈ। ਜਿਸ ਭਰਾਵਾ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਹਨੇ ਨਾਮ ਰੂਪੀ ਦੌਲਤ ਤੇਰੇ ਅੰਦਰ ਤੇਰੀ ਖਾਤਰ ਤੇਰੇ ਵਾਸਤੇ ਰੱਖ ਕੇ ਉਸਦਾ ਭੇਦ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਤੁਸੀਂ ਮਨ ਬੁੱਧੀ ਨਾਲ ਅਕਲ ਦੇ ਨਾਲ ਕਿਤਨੀ ਉਸ ਚੀਜ਼ ਦੀ ਖੋਜ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਕਦੇ ਹਾਸਲ ਨਹੀਂ ਕਰ ਸਕੋਗੇ ਜਿੰਨਾ ਚਿਰ ਗੁਰਮੁਖਾਂ ਦੀ ਸ਼ਰਨ ਹਾਸਲ ਨਹੀਂ ਕਰਦੇ, ਜਿੰਨਾ ਚਿਰ ਤੁਸੀਂ ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਨਹੀਂ ਚੱਲਦੇ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਸੱਚੇ ਸ਼ਬਦ ਸੱਚੀ ਪਤ ਹੋਈ ਬਿਨ ਨਾਮੇ ਮੁਕਤ ਨਾ ਪਾਏ ਕੋਈ। ਸੱਚੇ ਸ਼ਬਦ ਦੀ ਕਮਾਈ ਕਰਕੇ ਹੀ ਤੁਸੀਂ ਸੱਚੀ ਇੱਜ਼ਤ ਕਿਆ ਮਾਲਕ ਦੇ ਮਿਲਣ ਦਾ ਫਖਰ ਹਾਸਲ ਕਰ ਸਕਦੇ ਹੋ। ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਹੋਰ ਮੁਕਤੀ ਹਾਸਲ ਕਰਨ ਦਾ ਤਰੀਕਾ ਔਰ ਸਾਧਨ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਬਿਨ ਸਤਿਗੁਰ ਕੋਈ ਨਾਮ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ। ਗੁਰਮੁਖਾਂ ਤੋਂ ਬਗੈਰ ਤੁਸੀਂ ਕਿਤਨੀ ਕੋਸ਼ਿਸ਼ ਕਰ ਲਓ, ਤੁਹਾਨੂੰ ਤੁਹਾਡਾ ਖਿਆਲ ਸ਼ਬਦ ਔਰ ਨਾਮ ਦੇ ਨਾਲ ਨਹੀਂ ਜੁੜ ਸਕੇਗਾ। ਔਰ ਕਿਉਂ ਗੁਰਮੁਖਾਂ ਕੋਲ ਜਾਣਾ ਪੈਂਦਾ ਹੈ? ਮਾਲਕ ਨੇ ਮਿਲਣ ਦਾ ਆਪਣਾ ਇਹੋ ਕੁਦਰਤੀ ਕਾਨੂੰਨ ਬਣਾਇਆ ਹੋਇਆ ਹੈ। ਜਿਤਨਾ ਚਿਰ ਅਸੀਂ ਉਸ ਕੌਸਮਿਕ ਲਾ 'ਤੇ ਚੱਲ ਕੇ ਗੁਰਮੁਖਾਂ ਦੇ ਜ਼ਰੀਏ ਸ਼ਬਦ ਦੇ ਨਾਲ ਖਿਆਲ ਨਹੀਂ ਜੋੜਦੇ, ਅਸੀਂ ਆਪਣੇ ਅੰਦਰੋਂ ਰੂਹਾਨੀ ਸਫ਼ਰ ਕਿਸ ਤਰ੍ਹਾਂ ਤੈਅ ਕਰ ਸਕਦੇ ਹਾਂ? ਸੋ ਗੁਰੂ ਸਾਹਿਬ ਸਮਝਾਉਂਦੇ ਹਨ ਉਹ ਸ਼ਬਦ ਸਾਡੇ ਸਰੀਰ ਅੰਦਰ ਹੈ, ਉਹ ਸ਼ਬਦ ਸਾਡੀ ਦੇਹ ਔਰ ਸਾਡੇ ਵਜੂਦ ਅੰਦਰ ਹੈ। ਲੇਕਿਨ ਜਦੋਂ ਵੀ ਸਾਡਾ ਉਸ ਦੇ ਨਾਲ ਖਿਆਲ ਜੁੜੇਗਾ, ਉਹ ਗੁਰਮੁਖਾਂ ਦੇ ਜ਼ਰੀਏ ਜੁੜੇਗਾ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਜੁੜੇਗਾ।
ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣ ਤਾਸ ਹਾਂ ਤਿਸ ਬਿਟੋ ਚੌਖਨੀਏ ਮੈਂ ਨਾਮ ਕਰੇ ਪਰਗਾਸ।
ਕਿਉਂ ਗੁਰਮੁਖਾਂ ਦੇ ਜ਼ਰੀਏ ਖਿਆਲ ਉਸ ਸ਼ਬਦ ਦੇ ਨਾਲ ਜੁੜਦਾ ਹੈ, ਉਸ ਨਾਮ ਦੇ ਨਾਲ ਜੁੜਦਾ ਹੈ। ਗੁਰੂ ਸਾਹਿਬ ਸਾਡੇ ਵੱਲੋਂ ਫਰਮਾਉਂਦੇ ਹਨ, ਅਸੀਂ ਆਪਣੇ ਸਤਿਗੁਰਾਂ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਆਪਣੇ ਆਪ ਨੂੰ ਨਿਸ਼ਾਵਰ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਵਹਿਮਾਂ ਪਰਮਾਂ ਸ਼ਕਲਪਾਂ ਕਰਮ ਕਾਂਡ 'ਚੋਂ ਬਾਹਰ ਮੁਖੀ ਸਾਧਨਾ 'ਚੋਂ ਕੱਢ ਕੇ ਸਾਡੇ ਅੰਦਰੋਂ ਉਸ ਸ਼ਬਦ ਦਾ ਪ੍ਰਕਾਸ਼ ਕਰ ਦਿੱਤਾ, ਸਾਡੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਹਮੇਸ਼ਾ ਵਾਸਤੇ ਦੂਰ ਕਰ ਦਿੱਤਾ। ਇਹ ਕਿਸ ਚੀਜ਼ ਦਾ ਅੰਧੇਰਾ ਹੈ? ਇਹ ਮਾਇਆ ਦੇ ਮੋਹ ਦਾ ਅੰਧੇਰਾ ਹੈ, ਰਚਨਾ ਦੇ ਪਿਆਰ ਦਾ ਅੰਧੇਰਾ ਹੈ। ਲੇਕਿਨ ਜਦੋਂ ਸਾਡਾ ਖਿਆਲ ਗੁਰਮੁਖਾਂ ਨੇ ਅੰਦਰ ਸ਼ਬਦ ਦੇ ਨਾਲ ਜੋੜ ਦਿੱਤਾ, ਇਹ ਅਗਿਆਨਤਾ ਦਾ ਅੰਧੇਰਾ ਹਮੇਸ਼ਾ ਵਾਸਤੇ ਸਾਡੇ ਅੱਖਾਂ ਅੱਗੋਂ ਦੂਰ ਹੋ ਗਿਆ। ਗੁਰੂ ਸਾਹਿਬ ਉਸ ਸ਼ਬਦ ਦੀ ਮਹਿਮਾ ਕਰਦੇ ਹਨ ਜਿਹੜਾ ਸ਼ਬਦ ਔਰ ਨਾਮ ਸਾਡੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਦੂਰ ਕਰਦਾ ਹੈ, ਜਿਹੜਾ ਸਾਡੇ ਅੰਦਰ ਪ੍ਰਕਾਸ਼ ਕਰਦਾ ਹੈ, ਜਿਹੜਾ ਸਾਡੇ ਅੰਦਰ ਉਹ ਰੋਸ਼ਨੀ ਪੈਦਾ ਕਰਦਾ ਹੈ। ਸੋ ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਕਿ ਜਿਸ ਸ਼ਬਦ ਜਾਂ ਨਾਮ ਦਾ ਆਪ ਜ਼ਿਕਰ ਕਰਦੇ ਹਨ ਉਹਦੇ ਅੰਦਰ ਪ੍ਰਕਾਸ਼ ਵੀ ਹੈ ਔਰ ਉਹਦੇ ਅੰਦਰ ਆਵਾਜ਼ ਵੀ ਹੈ। ਇਸੇ ਵਾਸਤੇ ਆਪਨੇ ਕਿਹਾ ਸੀ, ਨੌਂਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਕਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ। ਜਦੋਂ ਤੁਸੀਂ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰੋਗੇ, ਤੁਸੀਂ ਆਪਣੇ ਘਰ ਦੇ ਦਰਵਾਜ਼ੇ 'ਤੇ ਪਹੁੰਚ ਜਾਵੋਗੇ। ਉਸ ਘਰ ਦੇ ਦਰਵਾਜ਼ੇ ਦੀ ਨਿਸ਼ਾਨੀ ਕੀ ਹੈ? ਉੱਥੇ ਅਨਹਦ ਸ਼ਬਦ ਵੱਜਦਾ ਹੈ। ਵੱਜਣ ਦਾ ਮਤਲਬ ਉੱਥੇ ਆਵਾਜ਼ ਪੈਦਾ ਕਰਦਾ ਹੈ। ਉੱਥੇ ਸ਼ਬਦ ਔਰ ਨਾਮ ਦੀਆਂ ਦਿਨ ਰਾਤ ਤੁਨਕਾਰ ਤੁਨਾ ਉੱਠਣ ਲੱਗੀਆਂ ਹੋਈਆਂ ਹਨ, ਤੁਨੀ ਉੱਠਣ ਲੱਗੀ ਹੋਈ ਹੈ, ਨਿਰਮਲ ਨਾਦ ਉੱਠਣ ਲੱਗੀ ਹੋਈ ਹੈ। ਸੋ ਗੁਰੂ ਸਾਹਿਬ ਉਸ ਸ਼ਬਦ ਦੀ ਮਹਿਮਾ ਕਰਦੇ ਹਨ, ਉਸ ਨਾਮ ਦੀ ਮਹਿਮਾ ਕਰਦੇ ਹਨ ਜਿਸ ਦੇ ਅੰਦਰ ਆਵਾਜ਼ ਵੀ ਹੈ, ਜਿਸ ਦੇ ਅੰਦਰ ਜੋਤੀ ਵੀ ਹੈ, ਜਿਸ ਦੇ ਅੰਦਰ ਪ੍ਰਕਾਸ਼ ਵੀ ਹੈ। ਇਸੇ ਵਾਸਤੇ ਕਹਿੰਦੇ ਹਨ ਕਿ ਬਿਨ ਸ਼ਬਦੇ ਅੰਤਰ ਆਨੇਰਾ, ਨਾ ਵਸਤ ਲਹੇ ਨਾ ਝੂਕੇ ਫੇਰਾ। ਉਸ ਸ਼ਬਦ ਦੀ ਕਮਾਈ ਤੋਂ ਬਗੈਰ ਨਾ ਤਾਂ ਕਿਸੇ ਅੰਦਰੋਂ ਕਦੇ ਅਗਿਆਨਤਾ ਦਾ ਅੰਧੇਰਾ ਦੂਰ ਹੋਇਆ ਹੈ, ਨਾ ਕਦੇ ਕਿਸੇ ਨੂੰ ਮਾਲਕ ਮਿਲਿਆ ਹੈ, ਨਾ ਕਦੇ ਕਿਸੇ ਦਾ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹੋਇਆ ਹੈ। ਸੋ ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਓ ਲਿਵ ਲਾਈ। ਹਰ ਇੱਕ ਦੇ ਅੱਖਾਂ ਪਿੱਛੇ ਇੱਥੇ ਜੋਤ ਜਗਦੀ ਹੈ ਔਰ ਉਸ ਜੋਤ ਦੇ ਅੰਦਰੋਂ ਮਿੱਠੀ ਔਰ ਸੁਰੀਲੀ ਬਾਣੀ ਦੀ ਆਵਾਜ਼ ਉੱਠਣ ਲੱਗੀ ਹੋਈ ਹੈ। ਉਹਨੂੰ ਬਾਣੀ ਕਹਿ ਲਓ, ਸ਼ਬਦ ਕਹਿ ਲਓ, ਨਾਮ ਕਹਿ ਲਓ, ਹੁਕਮ ਕਹਿ ਲਓ, ਇੱਕੋ ਹੀ ਚੀਜ਼ ਹੈ। ਸੋ ਅਸੀਂ ਉਸ ਆਵਾਜ਼ ਨੂੰ ਪਕੜਨਾ ਹੈ ਜਿਹੜੀ ਉਸ ਜੋਤ ਦੇ ਅੰਦਰੋਂ ਨਿਕਲਣ ਲੱਗੀ ਹੋਈ ਹੈ। ਸੋ ਗੁਰੂ ਸਾਹਿਬ ਉਸ ਬਾਣੀ ਦਾ ਜ਼ਿਕਰ ਕਰਦੇ ਹਨ ਜਿਸ ਦੇ ਅੰਦਰ ਆਵਾਜ਼ ਵੀ ਹੈ, ਜਿਸ ਦੇ ਅੰਦਰ ਜੋਤੀ ਵੀ ਹੈ, ਜਿਸ ਦੇ ਅੰਦਰ ਪ੍ਰਕਾਸ਼ ਵੀ ਹੈ। ਇਸੇ ਵਾਸਤੇ ਆਪ ਕਹਿੰਦੇ ਹਨ ਰਾਮ ਨਾਮ ਹੈ ਜੋਤ ਸੁਭਾਈ। ਉਹ ਜਿਹੜੀ ਰਾਮ ਨਾਮ ਦੀ ਜੋਤ ਹੈ ਉਹ ਸਭ ਦੇ ਅੰਦਰ ਜਗਦੀ ਹੈ। ਉੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਇਸ ਵਾਸਤੇ ਕਹਿੰਦੇ ਹਨ ਗੁਰਮੁਖਾਂ ਨੇ ਸਾਡੇ ਖਿਆਲ ਨੂੰ ਉਸ ਸ਼ਬਦ ਜਾਂ ਨਾਮ ਦੇ ਨਾਲ ਜੋੜਿਆ ਹੈ ਜਿਸ ਦੇ ਅੰਦਰ ਧੁਨੀ ਵੀ ਹੈ, ਜਿਸ ਦੇ ਅੰਦਰ ਨਾਦ ਵੀ ਹੈ, ਜਿਸ ਦੇ ਅੰਦਰ ਆਵਾਜ਼ ਵੀ ਹੈ, ਜਿਸ ਦੇ ਅੰਦਰ ਜੋਤੀ ਵੀ ਹੈ, ਜਿਸ ਦੇ ਅੰਦਰ ਪ੍ਰਕਾਸ਼ ਵੀ ਹੈ। ਕਿਉਂਕਿ ਅਸੀਂ ਉਸ ਆਵਾਜ਼ ਦੇ ਜ਼ਰੀਏ ਅੰਦਰੋਂ ਘਰ ਦਾ ਰੁੱਖ ਕਾਇਮ ਕਰਦੇ ਹਾਂ, ਉਸ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਆਪਣਾ ਰੂਹਾਨੀ ਸਫ਼ਰ ਤੈਅ ਕਰਦੇ ਹਾਂ ਔਰ ਮੰਜ਼ਿਲ ਦਰ ਮੰਜ਼ਿਲ ਵਾਪਸ ਆਪਣੇ ਘਰ ਪਹੁੰਚ ਜਾਂਦੇ ਹਾਂ। ਉਸ ਨੂੰ ਗੁਰੂ ਸਾਹਿਬ ਸੱਚਾ ਸ਼ਬਦ ਕਹਿੰਦੇ ਹਨ, ਸੱਚਾ ਨਾਮ ਕਹਿੰਦੇ ਹਨ।
ਹਾਂ ਕਰੇ ਪਰਗਾਸ ਮੇਰੇ ਪ੍ਰੀਤਮਾ, ਹਾਂ ਜੀਵਾ ਨਾਮ ਧਿਆਏ, ਬਿਨ ਨਾਵੇ ਜੀਵਨ ਨਾਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ।
ਮਾਲਕ ਅੱਗੇ ਪ੍ਰਾਰਥਨਾ ਕਰਦੇ ਹਨ, ਐ ਪਰਮਾਤਮਾ ਅਸੀਂ ਕਦਮ ਕਦਮ ਸਵਾਨ ਸਵਾਨ ਤੇਰੇ ਉਸ ਨਾਮ ਦੀ ਆਰਾਧਨਾ ਕਰਨਾ ਚਾਹੁੰਦੇ ਹਾਂ, ਨਹੀਂ ਤਾਂ ਸਾਡਾ ਦੇਹ ਵਿੱਚ ਆਵਣ ਦਾ ਪਰਪਸ, ਆਵਣ ਦਾ ਮਕਸਦ ਕੀ ਹੈ? ਗੁਰੂ ਸਾਹਿਬ ਦੇ ਸਮਝਾਉਣ ਦਾ ਮਤਲਬ ਹੈ ਕਿ ਇਹ ਜਿਹੜਾ ਇਨਸਾਨ ਦਾ ਜਾਮਾ ਸਾਨੂੰ ਪਰਮਾਤਮਾ ਨੇ ਬਖਸ਼ਿਆ ਹੈ, ਇਹ ਆਪਣੇ ਭਗਤੀ ਵਾਸਤੇ ਬਖਸ਼ਿਆ ਹੈ, ਆਪਣੇ ਪਿਆਰ ਵਾਸਤੇ ਬਖਸ਼ਿਆ ਹੈ। ਇਹ 84 ਦਾ ਜੇਲ੍ਹ ਖਾਨਾ ਹੈ, ਇਹਦੇ ਅੰਦਰੋਂ ਮਾਲਕ ਨੇ ਨਿਕਲਣ ਦਾ ਇੱਕੋ ਹੀ ਦਰਵਾਜ਼ਾ ਰੱਖਿਆ ਹੈ, ਔਰ ਉਹ ਕਿਹੜਾ ਦਰਵਾਜ਼ਾ ਹੈ? ਉਹ ਇਨਸਾਨ ਦਾ ਜਾਮਾ ਹੈ। ਇਸੇ ਪਰਪਜ਼, ਇਸੇ ਮਕਸਦ ਵਾਸਤੇ ਪਰਮਾਤਮਾ ਸਾਨੂੰ ਇਹ ਮੌਕਾ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ, ਕਾਇਆ ਨਗਰ ਨਗਰ ਹੈ ਨੀਕੋ ਵੀ ਸੌਦਾ ਹਰ ਰਸ ਕੀਜੇ। ਸਾਡੀ ਦੇਹ ਬਹੁਤ ਹੀ ਖੂਬਸੂਰਤ ਸ਼ਹਿਰ ਹੈ, ਕਿਉਂਕਿ ਇਸ ਦੇ ਅੰਦਰ ਬੈਠ ਕੇ ਅਸੀਂ ਹਰੀ ਦਾ ਸੌਦਾ ਖਰੀਦ ਸਕਦੇ ਹਾਂ, ਜਿਹੜਾ ਸੌਦਾ ਹੋਰ ਅਸੀਂ ਕਿਸੇ ਜਾਮੇ ਅੰਦਰ ਬੈਠ ਕੇ ਕਦੇ ਨਹੀਂ ਖਰੀਦ ਸਕਦੇ। ਅਗਰ ਲਾਹਾ ਹੈ ਇਨਸਾਨ ਦੇ ਜਾਮੇ ਦਾ, ਉਹ ਮਾਲਕ ਦੀ ਭਗਤੀ ਔਰ ਮਾਲਕ ਦਾ ਵਿਸਾਲ ਹੈ। ਇਸੇ ਵਾਸਤੇ ਕਹਿੰਦੇ ਹਨ ਕਿ ਇਸ ਪੌੜੀ 'ਤੇ ਜੋ ਨਰ ਚੋਕੇ ਸੋ ਆਏ ਜਾਏ ਦੁੱਖ ਪਾਏਗਾ। ਇਹ ਜਿਹੜਾ ਇਨਸਾਨ ਦਾ ਜਾਮਾ ਹੈ, ਸੀੜੀ ਦਾ ਆਖਰੀ ਡੰਡਾ ਔਰ ਸਟੈਪ ਹੈ। ਕੋਸ਼ਿਸ਼ ਕਰਾਂਗੇ, ਮਕਾਨ ਦੀ ਛੱਤ 'ਤੇ ਚਲੇ ਜਾਵਾਂਗੇ, ਆਖਰੀ ਸੀੜੀ ਤੋਂ ਵੀ ਆਪਣਾ ਪੈਰ ਫਿਸਲਦਾ ਹੈ, ਆਪਾਂ ਸਿੱਧੇ ਨੀਚੇ ਆ ਕੇ ਗਿਰਦੇ ਹਾਂ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਅਗਰ ਦੇਹ ਵਿੱਚ ਬੈਠ ਕੇ ਆਇਆ ਪਰਮਾਤਮਾ, ਤੇਰੇ ਸ਼ਬਦ ਦੀ ਕਮਾਈ ਨਹੀਂ ਕਰਦੇ, ਤੇਰੇ ਨਾਮ ਦੀ ਕਮਾਈ ਨਹੀਂ ਕਰਦੇ, ਸਾਡਾ ਦੇਹ ਵਿੱਚ ਆਉਣ ਦਾ ਪਰਪਜ਼ ਕੀ ਹੈ? ਸਾਡਾ ਦੇਹ ਵਿੱਚ ਆਉਣ ਦਾ ਮਕਸਦ ਕੀ ਹੈ? ਅਸੀਂ ਤਾਂ ਐਵੇਂ ਆਪਣੇ ਕੀਮਤੀ ਵਕਤ ਨੂੰ ਫਜ਼ੂਲ ਬਹਿਸ ਮਬਾਸੇ ਵਿੱਚ, ਦੁਨੀਆਂ ਦੇ ਝਗੜਿਆਂ ਵਿੱਚ, ਦੁਨੀਆਂ ਦੀ ਐਸ਼ੋਸ਼ੇ ਵਿੱਚ ਗਵਾਉਣ ਲੱਗੇ ਹੋਏ ਹਾਂ।
ਮੇਰੇ ਪ੍ਰੀਤਮਾ ਹਾਂ ਜੀਵਾ ਨਾਮ ਧਿਆਏ, ਬਿਨ ਨਾਵੇ ਜੀਵਨ ਨਾਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ, ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੇ ਪਰਗਾਸ।
ਹੁਣ ਆਪ ਸਮਝਾਉਂਦੇ ਹਨ ਕਿਉਂ ਅਸੀਂ ਕਦਮ ਕਦਮ ਸਵਾਨ ਸਵਾਸ ਸ਼ਬਦ ਔਰ ਨਾਮ ਦੀ ਕਮਾਈ ਕਰਨਾ ਚਾਹੁੰਦੇ ਹਾਂ, ਕਿਉਂਕਿ ਗੁਰੂ ਸਾਹਿਬ ਕਹਿੰਦੇ ਉਹ ਅਮੋਲਕ ਰਤਨ ਹੈ। ਵੈਸੇ ਤਾਂ ਦੁਨੀਆਂ ਦੀ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਪਾਈ ਜਾ ਸਕਦੀ ਹੈ। ਇਹ ਆਮ ਗੁਰੂ ਸਾਹਿਬ ਨੇ ਰਤਨ ਜਵਾਹਰ ਮਾਨਕ ਵੀ ਕਹਿ ਕੇ ਉਹਨੂੰ ਯਾਦ ਕੀਤਾ ਹੈ, ਫਿਰ ਵੀ ਇਹਨਾਂ ਦੀ ਕੀਮਤ ਪਾਈ ਜਾ ਸਕਦੀ ਹੈ। ਇਸ ਵਾਸਤੇ ਆਪ ਅਮੁੱਲ ਔਰ ਅਮੋਲਕ ਕਹਿ ਦਿੰਦੇ ਹਨ ਕਿ ਦੁਨੀਆਂ ਦੀ ਕੋਈ ਵੀ ਧਨ ਦੌਲਤ, ਦੁਨੀਆਂ ਦਾ ਕੋਈ ਵੀ ਖਜ਼ਾਨਾ ਉਸ ਨਾਮ ਦੀ ਕਦੇ ਕੀਮਤ ਨਹੀਂ ਪਾ ਸਕਦਾ। ਲੇਕਿਨ ਆਪ ਫਰਮਾਉਂਦੇ ਹਨ, ਸਤਿਗੁਰ ਉਸ ਨਾਮ ਦੇ ਭੰਡਾਰੀ ਬਣ ਕੇ ਆਉਂਦੇ ਹਨ, ਉਸ ਨਾਮ ਦੇ ਦਾਤੇ ਬਣ ਕੇ ਆਉਂਦੇ ਹਨ, ਉਹਨਾਂ ਦਾ ਭੰਡਾਰ ਵੀ ਭਰਿਆ ਹੋਇਆ ਹੈ ਔਰ ਉਹਨਾਂ ਨੂੰ ਭੰਡਾਰ 'ਚੋਂ ਦੇਣ ਦਾ ਹੁਕਮ ਵੀ ਹੈ। ਉਹ ਆਪਣੇ ਭੰਡਾਰ 'ਚੋਂ ਇਤਨੀ ਔਰ ਸੁੱਚੀ ਦਾਤ ਕਿਹਨਾਂ ਨੂੰ ਦਿੰਦੇ ਹਨ? ਸਤਿਗੁਰ ਸੇਵੇ ਲੱਗਿਆਂ, ਜਿਹੜੇ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਜਾਂਦੇ ਹਨ। ਸਤਿਗੁਰਾਂ ਦੀ ਸੇਵਾ ਦਾ ਮਤਲਬ ਹੈ ਜਿਹੜੇ ਉਹਨਾਂ ਦੇ ਕਹਿਣ ਦੇ ਮੁਤਾਬਕ ਸਿਮਰਨ ਔਰ ਧਿਆਨ ਦੇ ਜ਼ਰੀਏ ਆਪਣੇ ਖਿਆਲ ਨੂੰ ਅੱਖਾਂ ਪਿੱਛੇ ਇਕੱਠਾ ਕਰਦੇ ਹਨ, ਉਹਨਾਂ ਦੇ ਅੱਗੇ ਉਹ ਸ਼ਬਦ ਔਰ ਨਾਮ ਦੀ ਜਿਹੜੀ ਦੌਲਤ ਹੈ ਉਹਦਾ ਢੇਰ ਅੱਗੇ ਲਗਾ ਦਿੰਦੇ ਹਨ। ਸੇਵਾ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਰੁਪਏ ਪੈਸੇ ਦੇਣੇ ਹਨ, ਕੋਈ ਸੋਨਾ ਚਾਂਦੀ ਦੇਣਾ ਹੈ, ਜ਼ਮੀਨਾਂ ਦੇਣੀਆਂ ਹਨ, ਜਾਇਦਾਦਾਂ ਦੇਣੀਆਂ ਹਨ, ਉਹਨਾਂ ਦੇ ਲੱਤਾਂ ਪੈਰਾਂ ਕੁੱਟਣੇ ਹਨ। ਵੈਸੇ ਬਾਹਰ ਮੁਖੀ ਸੇਵਾ ਵੀ ਬਹੁਤ ਅੱਛੀ ਹੈ, ਕਿਉਂਕਿ ਸਾਡੇ ਬਰਤਨ ਨੂੰ ਸਾਫ਼ ਕਰਦੀ ਹੈ। ਜੇ ਬਰਤਨ ਹੀ ਕਿਸੇ ਦਾ ਸਾਫ਼ ਨਾ ਹੋਵੇ, ਉਹ ਕੋਈ ਚੀਜ਼ ਰੱਖਣ ਦੇ ਕਾਬਲ ਨਹੀਂ ਹੋ ਸਕਦਾ। ਅਗਰ ਇੱਕ ਪਿਆਲਾ ਮਿੱਟੀ ਨਾਲ ਹੀ ਭਰਿਆ ਹੋਇਆ ਹੈ, ਅਸੀਂ ਉਹਦੇ ਵਿੱਚ ਦੁੱਧ ਨਹੀਂ ਰੱਖ ਸਕਦੇ। ਹਜ਼ੂਰ ਫਰਮਾਇਆ ਕਰਦੇ ਸਨ ਕਿ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਰੱਖਿਆ ਜਾਂਦਾ ਹੈ, ਉਹ ਅੰਮ੍ਰਿਤ ਕਿਸੇ ਗੰਦੇ ਬਰਤਨ ਦੇ ਅੰਦਰ ਨਹੀਂ ਰੱਖਿਆ ਜਾ ਸਕਦਾ। ਸੋ ਇਹ ਜਿਹੜੀ ਬਾਹਰ ਮੁਖੀ ਸਤਿਗੁਰ ਜਾਂ ਮਹਾਤਮਾ ਸਾਨੂੰ ਸੇਵਾ ਦੱਸਦੇ ਹਨ, ਇਹ ਅਸੀਂ ਬਰਤਨ ਸਾਫ਼ ਕਰਨ ਲੱਗੇ ਹੋਏ ਹਾਂ, ਸਾਡੇ ਅੰਦਰ ਨਿਮਰਤਾ ਪੈਦਾ ਕਰਦੀ ਹੈ, ਆਜ਼ੀ ਪੈਦਾ ਕਰਦੀ ਹੈ, ਪ੍ਰੇਮ ਪੈਦਾ ਕਰਦੀ ਹੈ, ਪਿਆਰ ਪੈਦਾ ਕਰਦੀ ਹੈ, ਤਾਂ ਕਿ ਅਸੀਂ ਉਸ ਅੰਮ੍ਰਿਤ ਨੂੰ ਆਪਣੇ ਅੰਦਰ ਹਜ਼ਮ ਕਰ ਸਕੀਏ, ਅੰਮ੍ਰਿਤ ਨੂੰ ਉਸ ਆਪਣੇ ਅੰਦਰੋਂ ਪੀ ਸਕੀਏ। ਸੋ ਅਸਲੀ ਜਿਹੜੀ ਸੇਵਾ ਹੈ ਉਹ ਸੁਰਤ ਸ਼ਬਦ ਦਾ ਅਭਿਆਸ ਹੈ, ਨਾਮ ਦੀ ਕਮਾਈ ਹੈ, ਇਹ ਮੀਨਸ ਹੈ, ਉਹ ਸਾਡਾ ਐਂਡ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਜਿਹੜੇ ਸਤਿਗੁਰਾਂ ਦੇ ਸੇਵਾ ਵਿੱਚ ਲੱਗ ਜਾਂਦੇ ਹਨ ਉਹਨਾਂ ਦੇ ਅੱਗੇ ਗੁਰੂ ਸਾਹਿਬ ਕਹਿੰਦੇ ਹਨ ਕਿ ਮਹਾਤਮਾ ਨਾਮ ਦਾ ਢੇਰ ਲਗਾ ਦਿੰਦੇ ਹਨ। ਆ ਤੁਸੀਂ ਦੇਖ ਲਓ, ਬਾਬਾ ਜੀ ਦੀ ਸੇਵਾ, ਹਜ਼ੂਰ ਮਹਾਰਾਜ ਜੀ ਦੀ ਸੇਵਾ ਦਾ ਹੀ ਪ੍ਰਤਾਪ ਹੈ ਜਿਹੜਾ ਸੰਗਤ ਅਜੇ ਆਰਾਮ ਦੇ ਨਾਲ ਇਤਨੇ ਅੱਛੇ ਦਿਨ ਕੱਟਣ ਲੱਗੇ ਹੋਏ ਹਨ।
ਨਾਮ ਅਮੋਲ ਤੇ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੇ ਲੱਗਿਆ ਕਦ ਰਤਨ ਦੇਵੇ ਪਰਗਾਸ।
ਅੱਗੇ
ਧੰਨ ਵੱਡ ਭਾਗੀ ਵੱਡ ਭਾਗੀਆ ਜੋ ਆਏ ਮਿਲੇ ਗੁਰ ਪਾਸ।
ਗੁਰੂ ਸਾਹਿਬ ਕਹਿੰਦੇ ਉਹ ਕੋਈ ਮਾਮੂਲੀ ਜੀਵ ਨਹੀਂ ਹਨ, ਬੜੇ ਭਾਗਾਂ ਵਾਲੇ ਜੀਵ ਹਨ, ਖੁਸ਼ਕਿਸਮਤ ਜੀਵ ਹਨ। ਉਹਨਾਂ ਦਾ ਦੇਹ ਵਿੱਚ ਮੁਬਾਰਕ ਹੈ ਆਉਣਾ, ਇਨਸਾਨ ਦਾ ਜਾਮਾ ਉਹਨਾਂ ਨੂੰ ਮੁਬਾਰਕ ਹੈ ਜਿਹੜੇ ਸਤਿਗੁਰਾਂ ਦੇ ਪਾਸ ਆ ਜਾਂਦੇ ਹਨ ਕਿ ਜਿਹੜੇ ਆਪਣੇ ਆਪ ਨੂੰ ਸਤਿਗੁਰਾਂ ਦੇ ਸਪੁਰਦ ਕਰ ਦਿੰਦੇ ਹਨ। ਇਹ ਉਹ ਅਵਸਥਾ ਹੈ ਜਿਹੜੀ ਗੁਰੂ ਸਾਹਿਬ ਨੇ ਕਿਹਾ ਸੀ, ਦਰਸ਼ਨ ਪੇਂਟ ਪਾਪ ਸਭ ਨਾਸ਼ੇ ਹਲਸੇ ਦਿਓ ਮਲਾਈ, ਕਿ ਅਸੀਂ ਗੁਰਮੁਖਾਂ ਦੇ ਦਰਸ਼ਨ, ਅਸੀਂ ਆਪਣੇ ਆਪ ਨੂੰ ਦਰਸ਼ਨਾਂ ਦੇ ਪੇਂਟ ਕਰ ਦੇਣਾ ਹੈ। ਦਰਸ਼ਨ ਅਸੀਂ ਕਿਸ ਦੇ ਕਰਦੇ ਹਾਂ, ਜਿਸ ਦੇ ਨਾਲ ਸਾਡਾ ਪਿਆਰ ਹੁੰਦਾ ਹੈ, ਸਾਡੀ ਨਜ਼ਰ ਹੀ ਉਹਦੇ ਤੋਂ ਹਟਦੀ ਨਹੀਂ, ਉਹਨੂੰ ਟਿਕਟਕਾਈ ਲਾ ਕੇ ਦੇਖੀ ਜਾਂਦੇ ਹਾਂ, ਅੱਖਾਂ ਚਮਕਣ ਨੂੰ ਵੀ ਜੀ ਨਹੀਂ ਕਰਦਾ। ਕੁਛ ਨਾ ਕੁਛ ਸਾਡੇ ਅੰਦਰੋਂ ਇਤਨੀ ਖਿੱਚ ਹੁੰਦੀ ਹੈ ਕਿ ਵਧੋ ਵਧੀ ਉਹਨੂੰ ਸਾਡਾ ਦੇਖਣ ਨੂੰ ਜਿਪ ਕਰਦਾ ਹੈ। ਕਿਆ ਉਹਨਾਂ ਨਾਲ ਸਾਡਾ ਸੱਚਾ ਇਸ਼ਕ ਹੁੰਦਾ ਹੈ, ਸੱਚਾ ਪ੍ਰੇਮ ਹੁੰਦਾ ਹੈ, ਸੱਚਾ ਪਿਆਰ ਹੁੰਦਾ ਹੈ। ਅਸੀਂ ਆਪਣੇ ਆਪ ਨੂੰ ਉਹਨਾਂ ਦੇ ਸਪੁਰਦ ਕਰ ਦਿੰਦੇ ਹਾਂ ਔਰ ਇਤਨਾ ਪਿਆਰ ਹੋ ਜਾਂਦਾ ਹੈ ਕਿ ਅਸੀਂ ਉਹਨਾਂ ਦਾ ਹੀ ਰੂਪ ਹੋ ਜਾਂਦੇ ਹਾਂ। ਤੁਸੀਂ ਆਮ ਸੁਣਿਆ ਹੈ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਰਾਂਝਾ ਹੋਈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਲਿਖਿਆ ਸੀ, ਅਕਥ ਕਥਾ ਵਿਚਾਰੀਏ ਸਤਿਗੁਰ ਮਾਹੇ ਸਮਾਈ। ਇਤਨਾ ਅਸੀਂ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ ਕਿ ਸਤਿਗੁਰਾਂ ਵਿੱਚ ਹੀ ਜਾ ਕੇ ਸਮਾ ਜਾਂਦੇ ਹਾਂ, ਉਹਨਾਂ ਦਾ ਹੀ ਰੂਪ ਬਣ ਜਾਂਦੇ ਹਾਂ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ, ਯੂ ਹੈਵ ਕਮ ਅਨ ਟੂ ਮੀ, ਆਈ ਹੈਵ ਕਮ ਅਨ ਟੂ ਯੂ। ਤੁਸੀਂ ਮੇਰੇ ਅੰਦਰ ਸਮਾ ਚੁੱਕੇ ਹੋ, ਮੈਂ ਤੁਹਾਡੇ ਅੰਦਰ ਸਮਾ ਚੁੱਕਾ ਹਾਂ। ਬਾਬਾ ਜੀ ਦੀ ਚਿੱਠੀਆਂ ਵੀ ਤੁਸੀਂ ਪੜ੍ਹਦੇ ਹੋ, ਤੁਸੀਂ ਮੇਰੀ ਜਾਨ ਪ੍ਰਾਣ ਹੋ। ਸੋ ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਹਨ, ਉਹ ਜੀਵ ਬੜੇ ਭਾਗਾਂ ਵਾਲੇ ਹਨ, ਖੁਸ਼ਕਿਸਮਤ ਲੋਕ ਹਨ ਜਿਹੜੇ ਆਪਣੇ ਆਪ ਨੂੰ ਸਤਿਗੁਰਾਂ ਦੇ ਹਵਾਲੇ ਕਰ ਦਿੰਦੇ ਹਨ, ਸਤਿਗੁਰਾਂ ਦੇ ਸਪੁਰਦ ਕਰ ਦਿੰਦੇ ਹਨ। ਸਵਾਮੀ ਜੀ ਨੇ ਕਿਹਾ ਸੀ, ਸਤਿਗੁਰ ਸ਼ਰਨ ਗਾਹੋ ਮੇਰੇ ਪਿਆਰੇ ਕਰਮ ਜਗਾਤ ਚੁਕਾਈ। ਇਹ ਸਾਡੇ ਕਰਮ ਹਨ, ਸਾਡੇ ਪੁੰਨ ਔਰ ਪਾਪ ਹਨ, ਸਾਡੇ ਜਿਹੜੇ ਸਾਨੂੰ ਬਾਰ ਬਾਰ ਦੇਹ ਦੀਆਂ ਬੰਧਨਾਂ ਵਿੱਚ ਲੈ ਕੇ ਆਉਂਦੇ ਹਨ। ਜਿਤਨਾ ਚਿਰ ਇਹਨਾਂ ਦਾ ਹਿਸਾਬ ਕਿਤਾਬ ਖਤਮ ਨਹੀਂ ਹੁੰਦਾ, ਅਸੀਂ ਕਦੇ ਵੀ ਪਰਮਾਤਮਾ ਨਾਲ ਮਿਲ ਨਹੀਂ ਸਕਦੇ। ਔਰ ਇਹ ਜਿਹੜਾ ਕਰਮਾਂ ਦਾ ਹਿਸਾਬ ਕਿਤਾਬ, ਇਹ ਮਨ ਨਾਲ ਤਲਕ ਰੱਖਦਾ ਹੈ। ਜਦੋਂ ਮਨ ਹੀ ਅਸੀਂ ਸਤਿਗੁਰਾਂ ਦੇ ਸਪੁਰਦ ਕਰ ਦਿੱਤਾ, ਉਹ ਜਾਣਨ ਹਿਸਾਬ ਕਿਤਾਬ ਸਾਡਾ ਕੀ ਤਲਕ ਹੈ। ਮਨ ਦੇ ਸਪੁਰਦ ਕਰਨ ਦਾ ਕੀ ਮਤਲਬ ਕਿ ਸਾਰੀ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸਤਿਗੁਰਾਂ ਨਾਲ ਪਿਆਰ ਪਾ ਲਿਆ ਹੈ। ਇਹ ਉਹ ਅਵਸਥਾ ਹੈ ਜਦੋਂ ਗੁਰੂ ਸਾਹਿਬ ਨੇ ਕਿਹਾ ਸੀ, ਗੁਰੂ ਗੁਰੂ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋ। ਮੈਂ ਜਿੱਧਰ ਵੀ ਦੁਨੀਆ ਅੰਦਰ ਨਜ਼ਰ ਮਾਰਦਾ ਹਾਂ, ਮੈਨੂੰ ਤਾਂ ਗੁਰੂ ਹੀ ਗੁਰੂ ਨਜ਼ਰ ਆਉਂਦਾ ਹੈ, ਹੋਰ ਮੈਨੂੰ ਕੁਛ ਨਜ਼ਰ ਹੀ ਇਸ ਜਗ੍ਹਾ ਵਿੱਚ ਨਹੀਂ ਆਉਂਦਾ। ਸੋ ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ, ਉਹ ਜੀਵ ਬਹੁਤ ਖੁਸ਼ਕਿਸਮਤ ਹਨ, ਭਾਗਾਂ ਵਾਲੇ ਹਨ, ਉਹਨਾਂ ਦਾ ਦੇਹ ਵਿੱਚ ਆਉਣਾ ਮੁਬਾਰਕ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰਾਂ ਦੇ ਸਪੁਰਦ ਕਰ ਦਿੱਤਾ ਹੈ, ਸਤਿਗੁਰਾਂ ਦੇ ਹਵਾਲੇ ਕਰ ਦਿੱਤਾ ਹੈ।
ਧੰਨ ਵੱਡ ਭਾਗੀ ਵੱਡ ਭਾਗੀਆ ਜੋ ਆਏ ਮਿਲੇ ਗੁਰ ਪਾਸ, ਜਿੰਨਾ ਸਤਿਗੁਰ ਪੁਰਖ ਨਾ ਭੇਜਿਓ ਸੇ ਭਾਗਹੀਣ ਬਸ ਕਾਲ, ਕੋਏ ਫਿਰ ਫਿਰ ਜੋਨ ਪਮਾਈਆਂ ਹੈ ਵਿੱਚ ਵਿਸ਼ਚਾ ਕਰ ਵਿਕਰਾਲ।
आप समझाते हैं दुनिया में दो किस्म के इंसान हैं, एक गुरमुख लोग हैं एक मनमुख लोग हैं। दोनों ही उस परमात्मा के बनाए हुए जीव हैं, ये भी उस मालिक के हाथ में है जिन्होंने चाहता है गुरमुख बना लेता है। लेकिन वडियाई किन्हां दी है? गुरमुखां दी है। गुरमुख किहड़े लोग हैं? जिहड़े सतगुरां दे अपने आप को हवाले कर देंदे हैं और सतगुरां का ही रूप हो जाते हैं। हुण मनमुखां दी अवस्था करदे हन, सतगुर पुरख ना पेंट्यो पाग ही वसकार। जिहड़े गुरमुखां दी संगत नहीं करदे, सोबत नहीं करदे, विशियां वकारां विच फसे होए हन, शराबां कबाबां विच फसे होए हन, कौमां मसबां मुल्कां दीआं झगड़ियां विच फसे होए हन, पुत्तरां तीआं दे तन दौलत दे प्यार विच फसे होए हन, उह बड़े खोटे पागां वाले जीव हन। बड़ी मुश्किलों नाल श्रेष्ठ कर्मा करके उन्होंने इंसान का जामा हासिल किया, लेकिन वह पंग के पहाड़े खोन लगे हुए हैं। उन्हां दी की अवस्था होगी? मौत दे वक्त धर्मराज दे जंबू ता जाणगे, कन्नों पकड़ के लै जाणगे। उन्हां दीआं ख्वाहिशां तृष्णा दे बमूजब जिथे भी वह मुनासिब समझेगा उत्थे जाके उन्होंने जन्म लेना पैंदा है। एक देह दीआं बंधनां तो बड़ी मुश्किलों नाल छुटकारा हुंदा है, दूसरा शरीर पहला ही तैयार खड़ा कीता हुंदा है। उले विच पिछों मरते हाँ, मौत फिर अखां अगे आके खड़ी हो जाती है, दस कमरे दस नंबरिया वांगू हथ खड़ी लगी ही रहिंदी है। क्योंकि जिहड़ा मौका परमात्मा ने उन्होंने नाम की कमाई करन दे वास्ते बख्शिया, उन्होंने कौमां मसबां मुल्कां दे झगड़िया में अपने वक्त नूं ज़ाया कर दिता। इस वास्ते गुरु साहब उन्हां दी हालत देख के तरस खाते हैं, उन्हां दी हालत देख के अफसोस करते हैं।
जिन्ना सतगुर पुरख ना पेटो से पागहीन वसकाल, ओए फिर जोन समाइया है बिच बिश्चा कर बिकराल। सतगुर पुरख अमृत सर बड़ भागी नाम है आए, उन जन्म जन्म की मैल उतर निर्मल नाम दृढ़ाए।
आप फरमाउंदे हन जिन्हां दा हिरदा क्रोध रूपी चंडाल दे नाल भरिया होया है, क्या मनमुख लोकां दी कदे संगत नहीं करनी चाहीदी, कदे सोबत नहीं करनी चाहीदी? क्योंकि साडा मन संगत और सोबत दा बहुत जल्दी असर लैंदा है। तुसी देख लो, चोरां कोल बैठो चोरी करन दे ख्याल आउणगे, जवारियां कोल जाओ जुआ खेलण दा ख्याल आवेगा, शराबियां कोल जाओ शराब पीण दी विचार आउंदी है। सो जैसी संगत और सोबत करदे हाँ, वैसे वैसी वाशना वैसे वैसे ख्याल साडे मन विच पैदा होने शुरू हो जाते हैं। इसे वास्ते गुरु नानक साहब ने कहा सी, साकत नर प्राणी सद भूखे, नित भूखण भूख करी जे, तावत ताए ताए प्रीस माया लख कोसण को बिच दीजे। जिहड़े मनमुख लोग हैं वह तो हमेशा ही भूखे हैं, उन्हां दे मन अंदर कदे सबर और मैरस कर चुका हाँ संतोख ही नहीं आउंदा। जिहड़े लोगों दीआं शकलां और पदार्थां मगर ही दिन रात भटकदे और तड़फदे फिरदे हन, क्या तुहानूं कदे उन्हां दी संगत और सोबत करनी चाहीदी है? लख कोसण को दीजे, कम अज़ कम उन्हां तो लख को दूर रहना चाहीदा है। किन्हां दी संगत करनी है? गोबिंद जियो सत संगत दे हर त्याईए, ऐ परमात्मा साधु संतां महात्मा दी संगत और सोबत बख्श, ताकि तेरा पता लगे तेरी भगती दी तरफ साडा ख्याल जावे। गुरु नानक साहब कहिंदे साकत सूत बहु गुरु जी भरिया, किब करतान तनीजे, तंत सूत कुछ निकसे नाही साकत संग ना कीजे। देखो उलझे हुए सूत जो कदे कपड़ा नहीं बुनिया जा सकता। इस तरह मनमुखां दी संगत और सोबत विच रह के कदे मालक दी भगती नहीं हो सकती। सो किन्हां दी संगत और सोबत करनी चाहीदी है? इत्थे गुरु नानक साहब समझाउंदे हन सतगुर पुरख अमृत सर। सतगुर पुरखां दी जिहड़ी संगत और सोबत है, वह अमृत दे सरोवर विच इशनान करना है। ਇਹ ਕਿਹੜਾ ਅੰਮ੍ਰਿਤ ਦਾ ਸਰੋਵਰ ਹੈ ਜਿੱਥੇ ਕੋਹੜੀ ਜਹਾਂਦਾ ਹੈ, ਨਹਾ ਕੇ ਅੱਛਾ ਭਲਾ ਤੰਦਰੁਸਤ ਬਣ ਕੇ ਬਾਹਰ ਨਿਕਲ ਆਉਂਦਾ ਹੈ, ਜਿੱਥੇ ਕਾਂ ਜਾਂਦਾ ਹੈ ਨਹਾ ਕੇ ਹੰਸ ਬਣ ਕੇ ਨਿਕਲ ਆਉਂਦਾ ਹੈ, ਜਿੱਥੇ ਅਸੀਂ ਮਨਮੁੱਖ ਲੋਕ ਜਾਂਦੇ ਹਾਂ ਗੁਰਮੁਖ ਬਣ ਕੇ ਆ ਜਾਂਦੇ ਹਾਂ। ਬਾਹਰ ਕੋਈ ਐਸਾ ਸਰੋਵਰ ਨਹੀਂ ਹੈ ਜਿੱਥੇ ਕਊਆ ਜਾ ਕੇ ਨਹਾ ਕੇ ਹੰਸ ਬਣ ਜਾਂਦਾ ਹੈ, ਕੋਹੜੀ ਦੇ ਨਹਾਉਣ ਨਾਲ ਉਹ ਅੱਛਾ ਭਲਾ ਇਨਸਾਨ ਬਣ ਜਾਂਦਾ ਹੈ, ਜਾਂ ਮਨਮੁੱਖਾਂ ਦੇ ਨਹਾਉਣ ਨਾਲ ਉਹ ਗੁਰਮੁਖ ਬਣ ਜਾਂਦੇ ਹਨ। ਗੁਰੂ ਸਾਹਿਬ ਉਸ ਅੰਮ੍ਰਿਤ ਦਾ ਸਰੋਵਰ ਕਰਦੇ ਹਨ ਜਿਹੜਾ ਅੰਮ੍ਰਿਤ ਦਾ ਸਰੋਵਰ ਸਾਡੇ ਹਰ ਇੱਕ ਦੇ ਅੰਦਰ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸਾਚਾ ਅੰਮ੍ਰਿਤਸਰ ਕਾਇਆ ਮਾਹੀ। ਉਹ ਜਿਹੜਾ ਸੱਚਾ ਅੰਮ੍ਰਿਤ ਦਾ ਸਰੋਵਰ ਹੈ ਉਹ ਹਰ ਇੱਕ ਦੇ ਸਰੀਰ ਦੇ ਅੰਦਰ ਹੈ, ਹਰ ਇੱਕ ਦੀ ਦੇਹ ਔਰ ਹਰ ਇੱਕ ਦੇ ਵਜੂਦ ਦੇ ਅੰਦਰ ਹੈ। ਸੋ ਆਪ ਫਰਮਾਉਂਦੇ ਹਨ, ਜਿਹੜੀ ਸਤਿਗੁਰਾਂ ਦੀ ਸੰਗਤ ਹੈ, ਸਤਿਗੁਰਾਂ ਦੀ ਸੋਭਤ ਹੈ, ਸਤਿਗੁਰਾਂ ਦਾ ਸਤਸੰਗ ਹੈ, ਉਹ ਹੀ ਅਸਲੀ ਅੰਮ੍ਰਿਤ ਦਾ ਸਰੋਵਰ ਹੈ। ਲੇਕਿਨ ਇਸ ਅੰਮ੍ਰਿਤ ਦੇ ਸਰੋਵਰ ਵਿੱਚ ਕੌਣ ਨਹਾਉਂਦਾ ਹੈ? ਵੱਡ ਭਾਗੀ ਨਾਵਣ ਆਵੇ, ਉਹ ਖੁਸ਼ਕਿਸਮਤ ਲੋਕ ਹਨ, ਭਾਗਾਂ ਵਾਲੇ ਜੀਵ ਹਨ ਜਿਹੜੇ ਇਸ ਅੰਮ੍ਰਿਤ ਦੇ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਦੇ ਹਨ। ਕਿਉਂ ਭਾਗਾਂ ਵਾਲੇ ਜੀਵ ਹਨ? ਕਿਉਂਕਿ ਦੁਨੀਆ ਦੇ ਉਹ ਤਾਨਿਆਂ ਮੇਲਿਆਂ ਦੀ ਪਰਵਾਹ ਨਹੀਂ ਕਰਦੇ, ਉਹ ਕੌਮਾਂ ਮਜ਼ਹਬਾਂ ਦੇ ਲੋਕਾਂ ਦੀ ਗਾਲੀਆਂ ਦੀ ਪਰਵਾਹ ਨਹੀਂ ਕਰਦੇ, ਲੋਕਾਂ ਦੇ ਰਿਸ਼ਤੇਦਾਰਾਂ ਦੀ ਬਰਾਦਰੀ ਦੀ ਬਾਈਕਾਟ ਦੀ ਪਰਵਾਹ ਨਹੀਂ ਕਰਦੇ। ਉਹਨਾਂ ਦੇ ਅੰਦਰ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਹੈ, ਸੱਚਾ ਪਿਆਰ ਹੈ। ਇਸਤਰੀ ਅਗਰ ਆਪਣੇ ਪਤੀ ਦੀ ਤਰਫ ਜਾ ਰਹੀ ਹੈ, ਉਹ ਲੋਕਾਂ ਦੀ ਉਂਗਲੀਆਂ ਦਾ ਕਦੇ ਖਿਆਲ ਨਹੀਂ ਕਰਦੀ। ਮੈਂ ਅੱਗੇ ਵੀ ਕਈ ਦਫ਼ਾ ਅਰਜ਼ ਕੀਤੀ ਹੈ, ਰਾਏ ਸਾਹਿਬ ਸ੍ਰੀ ਕਿ ਹਜ਼ੂਰ ਸਾਲਕ ਰਾਮ ਜੀ ਮਹਾਰਾਜ ਸਵਾਮੀ ਜੀ ਦੇ ਨਾਲ ਆਪ ਦਾ ਬੜਾ ਪਿਆਰ ਸੀ। ਸਵਾਮੀ ਜੀ ਦੇ ਵਾਸਤੇ ਖੁਦ ਸਿਰ 'ਤੇ ਗਾਗਰ ਪਾਣੀ ਵੀ ਭਰ ਕੇ ਜਮਲਾ ਤੋਂ ਇਸ਼ਨਾਨ ਕਰਨ ਵਾਸਤੇ ਲਿਆਇਆ ਕਰਦੇ ਸਨ, ਔਰ ਆਪ ਮਾਮੂਲੀ ਸ਼ਖਸ ਨਹੀਂ ਸਨ। ਉਹਨਾਂ ਦਿਨਾਂ ਦੇ ਅੰਦਰ ਯੂਪੀ ਦੇ ਪੋਸਟ ਮਾਸਟਰ ਜਨਰਲ ਸੀ, ਔਰ ਜਿਸ ਬਾਜ਼ਾਰ 'ਚੋਂ ਗੁਜ਼ਰਿਆ ਕਰਦੇ ਸੀ ਉਹ ਆਪਣੀ ਬਰਾਦਰੀ ਦਾ ਹੀ ਕਾਇਸ਼ਤ ਬਾਜ਼ਾਰ ਸੀ। ਲੋਕਾਂ ਨੇ ਤਾਨੇ ਮਿਲੇ ਉਹਨਾਂ ਨੂੰ ਮਾਰਨੇ ਸ਼ੁਰੂ ਕਰ ਦਿੱਤੇ ਕਿ ਦੇਖੋ ਕਿੰਨਾ ਵੱਡਾ ਅਫਸਰ ਹੋ ਕੇ ਕੀ ਇਹਦੀ ਮਤ ਨੂੰ ਹੋ ਗਿਆ ਹੈ। ਜਦੋਂ ਆਪ ਦੇ ਕੰਨਾਂ ਵਿੱਚ ਪਏ, ਆਪ ਨੇ ਘੁੰਗਰੂ ਪਾ ਲਏ, ਜਿਹਨੂੰ ਨਹੀਂ ਪਤਾ ਲੱਗੇ ਉਹਨੂੰ ਵੀ ਪਤਾ ਲੱਗ ਜਾਵੇ। ਸੋ ਜਿਨ੍ਹਾਂ ਦੇ ਅੰਦਰ ਇਸ਼ਕ ਪੈਦਾ ਹੋ ਜਾਂਦਾ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਪਿਆਰ ਪੈਦਾ ਹੋ ਜਾਂਦਾ ਹੈ, ਫਿਰ ਉਹ ਲੋਕ ਲਾਜ ਦੀ ਪਰਵਾਹ ਨਹੀਂ ਕਰਦੇ, ਲੋਕਾਂ ਦੇ ਤਾਨਿਆਂ ਮੇਲਿਆਂ ਦੀ ਪਰਵਾਹ ਨਹੀਂ ਕਰਦੇ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਉਹ ਭਾਗਾਂ ਵਾਲੇ ਜੀਵ ਹਨ, ਉਹ ਖੁਸ਼ਕਿਸਮਤ ਜੀਵ ਹਨ ਜਿਹੜੇ ਇਸ ਗੁਰੂ ਦੇ ਅੰਮ੍ਰਿਤ ਦੇ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਦੇ ਹਨ। ਉਹਨਾਂ ਨੂੰ ਕੀ ਫਾਇਦਾ ਮਿਲਦਾ ਹੈ? ਆਪ ਫਰਮਾਉਂਦੇ ਹਨ, ਨਿਰਮਲ ਨਾਮ ਦਰੜਾਏ। ਉਹਨਾਂ ਦੀ ਸੰਗਤ ਵਿੱਚ ਸੋਭਤ ਵਜਾ ਕੇ ਜਿਸ ਵਕਤ ਉਹ ਸ਼ਬਦ ਦੀ ਕਮਾਈ ਕਰਦੇ ਹਨ, ਨਾਮ ਦੀ ਕਮਾਈ ਕਰਦੇ ਹਨ, ਉਹਨਾਂ ਦੀ ਜਿਹੜੀ ਆਤਮਾ ਹੈ ਉਹ ਨਿਰਮਲ ਹੋ ਜਾਂਦੀ ਹੈ। ਕਿਉਂਕਿ ਉੱਥੇ ਜਨਮ ਜਨਮ ਕੀ ਮਲ ਉਤਰੇ, ਉੱਥੇ ਜਾ ਕੇ ਨਾਮ ਦੀ ਕਮਾਈ ਕਰਨ ਨਾਲ ਜਨਮਾਂ ਜਨਮਾਂ ਦੀਆਂ ਮੈਲਾਂ ਉਤਰ ਜਾਂਦੀਆਂ ਹਨ। ਇਹ ਜਨਮਾਂ ਜਨਮਾਂ ਦੀਆਂ ਕਿਹੜੀਆਂ ਮੈਲਾਂ ਹਨ? ਇਹ ਸਾਡੇ ਸਿੰਚਿਤ ਕਰਮ ਹਨ। ਮੈਂ ਸ਼ੁਰੂ ਵਿੱਚ ਇਸ਼ਾਰਾ ਕੀਤਾ ਸੀ, ਜਿਹੜੇ ਪ੍ਰਾਲਬਤ ਕਰਮ ਹਨ ਉਹ ਤਾਂ ਦੇਹ ਵਿੱਚ ਆਪਾਂ ਬੈਠ ਕੇ ਭੁਗਤਣੇ ਹੀ ਪੈਂਦੇ ਹਨ, ਅੱਗੇ ਨੂੰ ਨਹੀਂ ਕੋਈ ਭੈੜਾ ਖੋਟਾ ਪਾਪ ਔਰ ਕਰਮ ਕਰਾਂਗੇ। ਲੇਕਿਨ ਜਿਹੜੇ ਜਨਮਾਂ ਜਨਮਾਂ ਦੇ ਕਰਮਾਂ ਦਾ ਸਟੋਰ ਇਕੱਠਾ ਕਰਦੇ ਚਲੇ ਆ ਰਹੇ ਹਾਂ, ਉਹਨੂੰ ਨਾਸ਼ ਕਰਨ ਦਾ ਔਰ ਕੋਈ ਤਰੀਕਾ ਨਹੀਂ ਹੈ, ਸਵਾਏ ਇਸ ਦੇ ਕਿ ਸ਼ਬਦ ਔਰ ਨਾਮ ਦੀ ਕਮਾਈ ਕਰੀਏ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਸ਼ਬਦ ਕਰਮ ਕੀ ਰੇਹ ਕਟਾਵੇ, ਸ਼ਬਦ ਸ਼ਬਦ ਸੇ ਜਾਏ ਮਿਲਾਏ। ਇਸੇ ਵਾਸਤੇ ਸਾਨੂੰ ਕਬੀਰ ਸਾਹਿਬ ਕਹਿੰਦੇ, ਜਬ ਹੀ ਨਾਮ ਹਿਰਦੇ ਧਰਿਓ ਪਇਓ ਪਾਪ ਕਾ ਨਾਸ਼, ਜੈਸੇ ਚਿੰਗੀ ਆਕੀ ਪੜੀ ਪੁਰਾਣੀ ਕਾਸ਼। ਕਿਤਨਾ ਵੀ ਖੁਸ਼ ਕਾਸ ਲਿਆ ਲਿਆ ਕੇ ਤੁਸੀਂ ਢੇਰ ਕਿਉਂ ਨਾ ਲਾ ਲਵੋ, ਇੱਕ ਅੱਗ ਦਾ ਚੰਗਿਆੜਾ ਸਾਰੇ ਕਾਸ ਨੂੰ ਜਾਲ ਕੇ ਰਾਖ ਸੁਆਹ ਕਰ ਦਿੰਦਾ ਹੈ। ਸਾਡੇ ਸਾਕਤ ਪੁਰਸ਼ਾਂ ਦੇ ਕਿਤਨੇ ਭੈੜੇ ਖੋਟੇ ਪਾਪ ਔਰ ਕਰਮ ਕਿਉਂ ਨਾ ਹੋਣ, ਉਹ ਜਿਹੜੀ ਸ਼ਬਦ ਔਰ ਨਾਮ ਦੀ ਕਮਾਈ ਹੈ ਸਭ ਕਰਮਾਂ ਦਾ ਸਿਲਸਿਲਾ ਖਤਮ ਕਰ ਦਿੰਦੀ ਹੈ। ਇਸੇ ਤਰ੍ਹਾਂ ਦੀ ਗੁਰੂ ਨਾਨਕ ਸਾਹਿਬ ਮਿਸਾਲ ਦਿੰਦੇ ਹਨ ਕਿ ਕਿਤਨਾ ਵੀ ਤੁਸੀਂ ਲੱਕੜਾਂ ਦਾ ਢੇਰ ਲਿਆ ਲਿਆ ਕੇ ਕਿਉਂ ਨਾ ਇਕੱਠਾ ਕਰ ਲਓ, ਇੱਕ ਚੰਗਿਆੜੀ ਅੱਗ ਦੀ ਸਭ ਲੱਕੜਾਂ ਨੂੰ ਰਾਖ ਕਰ ਦਿੰਦੀ ਹੈ। ਸੋ ਇਸ ਵਾਸਤੇ ਇੱਥੇ ਆ ਫਰਮਾਉਂਦੇ ਹਨ ਕਿ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਆ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਨ ਦੇ ਨਾਲ ਜਨਮਾਂ ਜਨਮਾਂ ਦੇ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਰੂਹ ਔਰ ਮਨ ਦੀ ਗੱਠ ਖੁੱਲ ਜਾਂਦੀ ਹੈ, ਅਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਾਂ, ਵਾਪਸ ਜਾ ਕੇ ਮਾਲਕ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਾਂ।
ਸਤਿਗੁਰ ਪੁਰਖ ਅੰਮ੍ਰਿਤਸਰ ਵੱਡ ਭਾਗੀ ਨਾਮ ਹੈ ਆਏ, ਓਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਵਲਾਏ।
ਇਹ ਉੱਤਮ ਪਦ ਕਿਹਨਾਂ ਨੂੰ ਮਿਲਦਾ ਹੈ? ਜਿਹੜੇ ਸਤਿਗੁਰਾਂ ਨਾਲ ਪਿਆਰ ਪਾ ਲੈਂਦੇ ਹਨ। ਕਿਹੜਾ ਉੱਤਮ ਪਦ? ਜਨਮ ਜਨਮ ਕੀ ਮਲ ਉਤਰੇ, ਜਿਨ੍ਹਾਂ ਦੇ ਜਨਮਾਂ ਜਨਮਾਂ ਦੀਆਂ ਮੈਲਾਂ ਉਤਰ ਜਾਂਦੀਆਂ ਹਨ। ਇਹ ਜਿਹੜਾ ਉੱਤਮ ਪਦ ਹੈ, ਜਿਨ੍ਹਾਂ ਦੀ ਆਤਮਾ ਨਿਰਮਲ ਪਿਓਰ ਔਰ ਪਵਿੱਤਰ ਹੋ ਜਾਂਦੀ ਹੈ ਨਾਮ ਦੀ ਕਮਾਈ ਕਰਕੇ, ਗੁਰੂ ਸਾਹਿਬ ਫਰਮਾਉਂਦੇ ਹਨ, ਜਿਨ੍ਹਾਂ ਨੇ ਸਤਿਗੁਰ ਕੀ ਲਿਵ ਲਾਏ, ਜਿਨ੍ਹਾਂ ਨੇ ਸਾਰੀ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸਤਿਗੁਰਾਂ ਨਾਲ ਪਿਆਰ ਪਾ ਲਿਆ। ਸੋ ਇਸ ਵਾਸਤੇ ਗੁਰੂ ਸਾਹਿਬ ਦੇ ਸਮਝਾਉਣ ਦਾ ਮਤਲਬ ਹੈ, ਦੁਨੀਆ ਦੇ ਅੰਦਰੋਂ ਤਾਂ ਕਦੇ ਕਿਸੇ ਨੂੰ ਸੁੱਖ ਨਹੀਂ ਮਿਲਣਾ, ਕਦੇ ਕਿਸੇ ਨੂੰ ਸ਼ਾਂਤੀ ਨਹੀਂ ਮਿਲਣੀ। ਜੋ ਮਰਜ਼ੀ ਪਰਮਾਤਮਾ ਸਾਨੂੰ ਦੁਨੀਆ ਅੰਦਰ ਸਾਰੀ ਸਾਰੀ ਦੁਨੀਆ ਦਾ ਰਾਜ ਪਾਠ ਕਿਉਂ ਨਾ ਦੇ ਦੇਵੇ, ਅਗਰ ਸੁੱਖ ਹਾਸਲ ਕਰਨਾ ਹੈ ਤਾਂ ਸ਼ਬਦ ਦੀ ਕਮਾਈ 'ਚ ਮਿਲਦਾ ਹੈ, ਨਾਮ ਦੀ ਕਮਾਈ 'ਚ ਮਿਲਦਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਜਿੰਨੀ ਘਰ ਜਾਤਾ ਆਪਣੇ ਸੇ ਸੁਖੀਏ ਭਾਈ। ਜਿਹੜੇ ਲੋਕ ਆਪਣੇ ਘਰ ਪਹੁੰਚ ਜਾਂਦੇ ਹਨ, ਉਹ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਹਾਸਲ ਕਰਦੇ ਹਨ। ਸੋ ਸਾਨੂੰ ਵੀ ਚਾਹੀਦਾ ਹੈ ਗੁਰੂ ਘਰ ਦੇ ਉਪਦੇਸ਼ ਤੋਂ ਫਾਇਦਾ ਉਠਾ ਕੇ ਆਪਣੇ ਖਿਆਲ ਨੂੰ ਸੱਚੇ ਸ਼ਬਦ ਦੇ ਨਾਲ ਜੋੜੀਏ, ਸੱਚੇ ਨਾਮ ਦੇ ਨਾਲ ਜੋੜੀਏ।
ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲੇਵ ਲਾਏ।